ဒီဒီဇေဝတရားကြီးနဲ့တရားဟုတ်သည်ရဲ့ဩပါပြာကြီးမရဏတော့ဘာသာနရကမှာ जा देगा ဇီရာမရဏတော့ဘာသာ भी जा တယ်ဩဒေပါစေတိစာလေးတော်ကြီးခွတဲ့ဘောကောင်းတဲ့ ਸੰਸਾਰ ਤੇ ਆ ਰੂ ਕੋ ਕੇ ਚੜਿਆ ਜਾਂਦਾ ਆਪਣੀ ਨੇਕੀ ਦੇ ਬਦੀ ਨੂੰ ਆਪਣੀ ਖੁਸ਼ਬੂ ਦੇ ਬਦੂ ਨੂੰ ਛੱਡ ਜਾਂਦਾ ਦੁਨੀਆ ਯਾਦ ਕਰਦੀ ਹੈ ਹਰ ਨਾਤ ਇਸੇ ਦੁਸ਼ਟ ਹਰ ਮਾਰਿਆ ਇਸ ਤਰ੍ਹਾਂ ਲਾਂਕਾ ਦੇ ਸੋਨੇ ਦਾ ਧੱਲਾ ਮੂਰਖ ਰਾਵਣ ਕਿਆ ਲੈ ਗਿਆ ਯਾਦ ਕਰਦੀ ਹੈ ਦੁਨੀਆ ਦੂਸਰੇ ਪਾਸੇ ਪ੍ਰਹਲਾਦ ਉਤਰਾਇਆ ਭੇਦ ਭਵਿੱਖ ਨੇ ਗੁਰਮੁਖ ਪਰਚੈਣ ਉਹਦੇ ਭਰਾ ਸੀ ਉਹ ਪ੍ਰੇਮੀਓ ਮਹਾਂਪੁਰਸ਼ਾਂ ਦਾ ਜੀਵੀ ਜਾਤ ਹੁੰਦਾ ਜੀਵਤ ਪੇਖੇ ਜਿਹੜੀ ਹਰ ਹਰ ਤੇ ਆਇਆ ਜਿਨ੍ਹਾਂ ਨੇ ਪਰਮੇਸ਼ਰ ਦਾ ਸਿਮਰਨ ਕੀਤਾ ਟੁੱਟੀਆਂ ਸੁਰਤਾਂ ਨਿਰੰਕਾਰ ਨਾਲ ਜੁੜੀਆਂ ਨੇ ਉਹ ਸਦੀਵੀ ਜਿਉਂਦੇ ਨੇ ਜਿਸ ਮਹਾਂਪੁਰਸ਼ ਦੀ ਜਾਤ ਵਿੱਚ ਜੁੜੇ ਆ ਅੱਜ ਦੇ 2 ਵਜੇ ਸੰਸਾਰ ਤੋਂ ਸਰੀਰ ਕਰਕੇ ਅਲੋਕ ਹੋਇਆ 7 ਸਾਲ ਸਰੀਰ ਕਰਕੇ ਜੋ ਆਪਣੇ ਪਿਆਰਾਂ ਵਿੱਚ ਰਾਗੇ ਨੇ ਉਹਨਾਂ ਨਾਲ ਜੰਗ ਲੋਕੋ ਪਿੰਡ ਆਪਸ ਵਿੱਚ ਨਗਰ ਸਰਦਾਰ ਲਾਲ ਸਿੰਘ ਦੇ ਘਰ 1867 ਦੀ ਮਾਰਚ ਵਿੱਚ ਹੋਇਆ ਮਾਤਾ ਮਹਿਤਾਬ ਸਿੰਘ ਦੇ ਪੁੱਤਰ ਜਿਹਨੂੰ 1885 ਨੂੰ ਸਿੱਖ ਛੱਤੀ ਸਿੱਖ ਪਦੇ ਭਰਤੀ ਹੋ ਗਈ 1896 ਵਿੱਚ ਫੌਜ ਵਾਲੀ ਰੈਂਕ ਮਿਲਿਆ 1907 ਈਸਵੀ ਵਿੱਚ ਫੌਜ ਵਾਲੀ ਪੈਨਸ਼ਨ ਲੈ ਕੇ ਸਰਬੰਸ ਦਾਨੇ ਨੇ ਚਾਨਣ ਦੀ ਛੂਹ ਨਾਲ ਕਾਬਲ ਕੀਤੀ ਧਰਤੀ ਅਹਿੰਦ ਸਿੰਘ ਨੂੰ ਆਵਾਜ਼ ਕੀਤਾ 20 ਸਾਲ ਲਗਾਤਾਰ ਸੇਵਾ ਕੀਤੀ ਆਸਾ ਕਸਮ ਵੀ ਛੂ ਤੱਕ ਪਿਆ ਗਿਆ ਕਿ ਆਪਣੇ ਨੁਕਤੇ ਨੂੰ ਨਹੀਂ ਰੱਖਿਆ ਸਭ ਰਾਤ ਸਾਰੇ ਰਸਾਂ ਰਾਤ ਨੂੰ ਲੂਣ ਦਾ ਚਲ ਗਿਆ ਕਿਸੇ ਨੂੰ ਬਸੋ ਰਾਤੀ ਰਹਿ ਜਾਂਦਾ ਲੂਣ ਪਿਆ ਗਏ ਅਲੂਣਾ ਭਾਜਾ ਛੱਡਦੇ ਰਹੇ ਹੱਥੀ ਹਲਵਾ ਕੇ ਲੰਗਰ ਚਲਾਏ 2 ਵਜੇ ਦਾ ਸਹੀ ਦੇ ਸਹੀ ਦੀ ਸੂਈ ਨੂੰ ਇਸ਼ਨਾਨ ਕਰਕੇ ਗੋਸ਼ਲੀ ਛੱਪੜੀ ਦੇ ਆ ਜਾਂਦੇ ਅੰਮ੍ਰਿਤ ਵੇਲੇ ਆ ਕੇ ਕੀਰਤਨ ਕਰਦੇ ਗੁਰੂ ਦਰਬਾਰ ਵਿੱਚ ਹਾਜ਼ਰਾ ਚੱਕ ਕੇ ਤੇ ਕਲੇਜ ਦੀ ਕੁੰਜੇ 2 ਘੰਟੇ ਬੈਠਦੇ ਦੁਪਹਿਰੇ ਬਗੀਚੀ ਵਿੱਚ ਸ਼ਾਮ ਦਾ ਸੁਨਾ ਤੇ ਗੁਰਸਥਾਨ ਵਿੱਚ ਉਹ ਮਹਾਂਪੁਰਸ਼ਾਂ ਨੇ ਬੜੀ ਭਾਰੀ ਕਸਰ ਤਪੱਸਿਆ ਕੀਤੀ ਬਾਬਾ ਕਰਮ ਸਿੰਘ ਜੀ ਮਹਾਰਾਜ ਤੋਂ ਪ੍ਰਾਪਤ ਕਰਕੇ ਪਾਸੋਂ ਜਿਨ੍ਹਾਂ ਦੀ ਥਾਂ ਤੇ ਆਪ ਨਿਰੰਕਾਰ ਪਹਿਰੇਦਾਰ ਬਣਿਆ ਉਹਨਾਂ ਨੇ 47 ਸਾਲ ਦਾ ਸਮਾਂ ਜਿਸਨੇ ਡਿਊਟੀ ਦਿੱਤੀ 4 ਘੰਟੇ ਉਹਦੀ ਡਿਊਟੀ ਬਜਾਈ ਬਾਬਾ ਕਰਮ ਸਿੰਘ ਜੀ ਨੇ ਅੰਤ ਨੇ ਉਸਨੇ ਸਾਲ ਪਹਿਲਾਂ ਕਹਿ ਕੇ ਸੈਦੂ ਬਣ ਚਲੇ ਗਏ ਸੰਗਤ ਨੇ ਬੇਨਤੀ ਕੀਤੀ ਜ਼ਿੰਮੇਵਾਰੀ ਲਓ ਤਾਂ ਬਣ ਜਾਵਾਂਗੇ ਜੈਲਦੰਦ ਪੋਤਰੇ ਜ਼ਿੰਮੇਵਾਰੀ ਨਹੀਂ ਪਰ ਇਹ ਦੂਸਰੇ ਬਾਰੇ ਸਾਲ ਲੰਘ ਗਿਆ ਸਮਾਂ ਭੁੱਲ ਗਿਆ ਪ੍ਰੇਮੀਆਂ ਨੂੰ 7 ਮਾਰਗ ਦੇ ਰਸ਼ੀ ਢਿੱਲਾ ਕਰ ਲਿਆ 8 ਮਾਰਗ ਦਾ ਦਿਨ ਅੱਜ ਦਾ ਪ੍ਰੇਮੀ ਆ ਗਿਆ ਸਾਰਿਆਂ ਨੂੰ ਦੱਸਿਆ ਕੀ ਪਿਆ ਬਕੌਰ ਸਿੰਘ ਬਦਲ ਜਾਦੇ ਜਾਦਾ ਪਾਤਸ਼ਾਹ ਦੇ ਤੁਹਾਡਾ ਦੇਸ਼ ਤੇ ਰਾਤ ਦੇ 2 ਵਜੇ ਇਸ਼ਨਾਨ ਦੇ ਤੇ 5 ਵਜੇ ਸ਼ੀਰ ਪਿਆ ਕਰਕੇ 7 ਘੰਟੇ ਚਲੇ ਗਏ ਇਤਨਾ ਪਿਆਰ ਸੀ ਕਿ ਕੱਲੇ ਕੱਲੇ ਪੈਰ ਨੂੰ ਸ਼ੇਰ ਤੇ ਪੱਕਾ ਝੂ ਚਾਰਦੇ ਬਹੁਤ ਤਕੜੇ ਪੈਰ ਸਨ ਦੋਨਾਂ ਪੈਦਾਂ ਨੇ ਸ਼ੀਰ ਪਿਆ ਦੇਖਾ ਪਿਆਰੇ ਦੇ ਬਜ਼ੁਰਗ ਦੇ ਉਹਨਾਂ ਦੀ ਚਮਿਸ਼ੋ ਪ੍ਰਾਪਤ ਕਰਕੇ ਬੜੇ ਭਾਰੀ ਕੋਹ ਨੂਰ ਖੀਰੇ ਪ੍ਰਗਟ ਹੋਏ ਸੰਤ ਮਹਾਰਾਜ ਜੀ ਬਚੇ ਸੰਤ ਮਹਾਰਾਜ ਜੀ ਛੋਟੇ ਸੰਤ ਬਾਬਾ ਕਿਸ਼ਨਵੀ ਰਾਣੀ ਸੰਤ ਬਾਬਾ ਹੀਰਾ ਸਿੰਘ ਜੀ ਸੰਤ ਬਾਬਾ ਬਾਈ ਜੀ ਗੁੱਜਰ ਸਿੰਘ ਹੋਰ ਵੀ ਅੰਤ ਪ੍ਰੇਮੀ ਸੰਤ ਸਾਧੋ ਸਿੰਘ ਦੀ ਯਾਦ ਚ ਮਹਾਂਪੁਰਸ਼ਾਂ ਦੀ ਚਮਿਸ਼ੋ ਨਾਲ ਮਹਾਂਪੁਰਸ਼ ਬਣੇ ਕੋਈ ਚੰਦਨ ਹੋਇਆ ਹੈ ਬਸਿਓ ਚੰਦਨ ਪਾਸ ਉਹਨਾਂ ਦੀ ਰਚਨਾ ਮਹਾਂਪੁਰਸ਼ਾਂ ਦੀ ਉਹਨਾਂ ਨੇ ਕਿਰਪਾ ਕੀਤੀ ਇਹਨਾਂ ਤੇ ਇਹਨਾਂ ਨੇ ਕਿਰਪਾ ਕੀਤੀ ਰਾਜੇ ਤੇ ਆਓ ਭਾਈ ਨੂੰ ਉਹੀ ਮਰਜ਼ਾਦਾ ਜਿਵੇਂ ਸਾਡੇ ਗੁਰੂ ਭਾਈ ਸੰਤ ਭਾਗ ਸਿੰਘ ਜੀ ਕਹਿ ਚੁੱਕੇ ਨੇ ਚੱਲ ਰਹੀ ਹੈ 40 ਬੰਦੇ 40 ਗਲਾ ਚੱਲਣ ਅੱਗੇ ਨਾਲੋਂ ਚੌਥਾ ਬਹੁਤ ਬਰਾਬਰ ਲੰਗਰ ਚੱਲਦੇ ਮੈਂ ਕਈ ਵਾਰੀ ਦੇਖ ਬੇਨਤੀ ਕਰਦਾ ਹਾਂ, ਕਈ ਗਰੀਬੀ ਸ਼ਹਿਰ ਇਸ ਦੇ ਨਾਲ ਹੀ ਖੁਸ਼ ਹੋਣ ਭਾਈ, ਆਪਣੇ ਬੋਲੀਆਂ ਦੀ ਬਜਾਈ ਜ਼ਰੂਰ ਕਰਨੀ ਚਾਹੀਦੀ, ਨਾਰਾਜ਼ ਹੋ ਜਾਏ ਖੁਸ਼। ਰੋਜ਼ ਦਾ ਪਹਿਲੀ 30 ਮਿੰਟ ਪੱਕਾ ਆਟਾ ਪੜਦਾ, ਇੱਥੇ 2 ਕੁਇੰਟਲ ਦਾਲ ਲੱਗਦੀ ਹੈ, 4 ਪੀਪੇ ਘਿਓ ਦੇ, 3 ਬੋਲੀਆਂ ਚੀਨੀ ਨੇ, ਇਹ ਲੰਗਰ ਦਾ ਖਰਚਾ 12-14 ਕਿਲੋ ਸੁੱਕੀ ਚਾਹ, ਆਹ 2 ਰੁਮਾਲ ਤੇ ਲੱਗਿਆ, ਇਹ ਘਿਓ ਦਾ ਹਸਪਤਾਲ ਬਣਿਆ 50-52 ਪੈਂਦਾ ਹੁਣ ਪਬਲਿਕ ਸਕੂਲ ਬਣਿਆ ਹੈ, ਇਹ ਉਹਨਾਂ ਦੀ ਕਿਰਪਾ, ਧਰਤੀ ਦਾ ਗੁਰਦਾ ਜਿਹੜਾ ਪੋਤੇ ਕਰ ਦਿੱਤਾ, ਟ੍ਰੇਨਿੰਗ ਮੇਰੇ ਬੱਚੇ ਹੋਣਗੇ, ਡਾਕ ਨੇ ਵੀ ਦੇਖਿਆ ਸਰ 44 ਦਾ ਇੱਥੇ ਆਇਆ, ਡਾਕਾ ਵੀ ਮੇਰੇ ਦੇ ਉੱਪਰ ਲੰਘਦਾ ਨਹੀਂ ਸੀ, ਪੁਰਾਣੀ ਝੱਟੀ ਵੇਲੇ ਦਾ ਵੀ ਹਰੇਕ ਹੀ ਡਾਕਾ ਸੀ, ਪੰਜਾਬ ਸਭ ਕਰਦੇ ਹੁੰਦੇ, ਪਰ ਅੱਜ ਦੇਖੋ ਜੀ ਬੈਕਵਰਡ ਬਣ ਗਿਆ। ਕਿਰਪਾ ਕੀ ਦੀ ਹੈ? ਸੰਤ ਮਹਾਰਾਜ ਬਾਬਾ ਕਰਮ ਸਿੰਘ ਜੀ ਦੀ, ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਦੀ, ਤੇ ਉਹਨਾਂ ਦੇ ਗੁਰੂ ਸਾਹਿਬ ਮਹਾਂਪੁਰਸ਼ਾਂ ਦੀ, ਮੌਜੂਦਾ ਸਮੇਂ ਦੇ ਗੁਰਸਿੱਖਾਂ ਦੀ। ਆਓ ਪ੍ਰੇਮ ਨਾਲ ਸਫਲ ਲਓ, ਅਗਲਾ ਪ੍ਰਭਾਵ ਸਫਲ ਕਰੋ, ਵਾਹਿਗੁਰੂ ਜੀ ਕਾ ਖਾਲਸਾ। ਤੇ ਗੱਲ ਗਿਆਨੀ ਮੋਹਨ ਸਿੰਘ ਜੀ ਆਗਾਸ, ਜਿਹਨਾਂ ਨੂੰ ਇਹ ਸਦੀਵੀ ਮਾਣ ਰਹੇਗਾ, ਛੋਟੀ ਸੰਤ ਮਹਾਂਪੁਰਸ਼ਾਂ ਦੇ ਬਹੁਤ ਜੀਵਨ ਲਿਖੇ ਨੇ, 2 ਸੂਚਨਾ ਜਿਹੜੀਆਂ ਅਤਿਅੰਤ ਜ਼ਰੂਰੀ ਨੇ। ਪਹਿਲੀ ਸੂਚਨਾ ਇਹ ਹੈ, ਜਿਹਨਾਂ ਨੇ ਅੰਮ੍ਰਿਤ ਦੀ ਅਮੁੱਲੀ ਦਾਤ ਪ੍ਰਾਪਤ ਕਰਨੀ ਹੈ, ਉਸ ਦੇਸ਼ ਦੇ ਪਿਛੜੇ ਪਾਸੇ ਆ ਕੇ ਆਪਣੇ ਨਾਂ ਲਿਖਾਈ ਜਾਓ, ਅਨਾਜ ਦੇ ਬਾਰੇ ਵੇਲੇ ਆਪ ਜੀ ਨੂੰ ਦੱਸਿਆ ਜਾਏਗਾ, ਅੰਮ੍ਰਿਤ ਪ੍ਰਚਾਰ ਕਿੱਥੇ ਹੋਏਗਾ, ਕੀ ਸਮਾਂ ਹੋਏਗਾ। ਦੂਜੀ ਸੂਚਨਾ, ਜਿਹੜੇ ਜਿਹੜੇ ਸੱਜਣ ਆਪਣੇ ਕਮਰਿਆਂ ਦੇ ਵਿੱਚ ਹੀਟਰ ਦਾ ਇਸਤੇਮਾਲ ਕਰਦੇ ਨੇ, ਉਹਨਾਂ ਦੇ ਚਰਨਾਂ ਵਿੱਚ ਅੱਜ ਨਿਮਰਤਾ ਸਹਿਜ ਬੇਨਤੀ ਹੈ ਕਿ ਅੱਜ ਦਾ ਦਿਨ ਤੇ ਅੱਜ ਦੀ ਰਾਤ ਕੱਲ੍ਹ ਦੁਪਹਿਰ ਤੱਕ ਕਿਸੇ ਵੀ ਸੱਜਣ ਨੇ ਹੀਟਰ ਦਾ ਇਸਤੇਮਾਲ ਨਹੀਂ ਕਰਨਾ। ਜਦੋਂ ਹੀਟਰ ਲੱਗਦਾ ਹੈ, ਲਾਊਡ ਸਪੀਕਰ ਦੀ ਆਵਾਜ਼ ਚੱਲਦੀ ਹੈ, ਜਦੋਂ ਲਾਊਡ ਸਪੀਕਰ ਦੀ ਆਵਾਜ਼ ਚੱਲਦੀ ਹੈ ਤਾਂ ਸਰੋਤਿਆਂ ਦੇ ਰੰਗ ਵਿੱਚ ਭੰਗ ਪੈਂਦਾ ਹੈ, ਉਹ ਪ੍ਰਚਾਰ ਸਹੀ ਨਹੀਂ ਕੀਤਾ ਜਾ ਸਕਦਾ। ਖਿਆਲ ਰੱਖਣਾ ਇਸ ਗੱਲ ਦਾ, ਇੱਥੇ ਰਹਿਣ ਵਾਲੇ ਸੱਜਣ ਲਾਲਾ ਸਾਹਿਬ ਵਿੱਚ ਕਿਸੇ ਨੇ ਵੀ ਅੱਜ ਦਾ ਸਾਰਾ ਦਿਨ ਸਾਰੀ ਰਾਤ ਹੀਟਰ ਦਾ ਇਸਤੇਮਾਲ ਨਹੀਂ ਕਰਨਾ। ਹੁਣ ਠੀਕ 4 ਵਜੇ ਤੱਕ ਤੋਂ ਕਈਆਂ ਪ੍ਰੇਮੀਆਂ ਨੇ ਜਾਣਾ, ਕਈਆਂ ਨੇ ਜਾ ਕੇ ਫਿਰ ਮੁੜੇ ਆਉਣਾ, ਕਈਆਂ ਨੇ ਅਜੇ ਆਉਣਾ। ਹੁਣ ਠੀਕ 4 ਵਜੇ ਤੱਕ ਪਵਿੱਤਰ ਆਤਮਾ ਬਾਬਾ ਮਹਿੰਦਰ ਸਿੰਘ ਜੀ ਮਹਾਂਪੁਰਸ਼ਾਂ ਨੂੰ ਕੀਰਤਨ ਦੁਆਰਾ ਸ਼ਰਧਾ ਦੇ ਫੁੱਲ ਭੇਟ ਕਰਨਗੇ। ਇਹਨਾਂ ਦੇ ਹੱਥ ਸਮੇਂ ਅਗਲਾ ਤੇ ਅਗਲੇਰਾ ਪ੍ਰੋਗਰਾਮ ਦੱਸਿਆ ਜਾਏਗਾ, ਜਦੋਂ ਸ਼ਬਦ ਵਿੱਚ ਬੋਲਣ ਦੀ ਵਾਰੀ ਆਵੇ, ਗੱਜ ਵੱਜ ਕੇ ਤਿੰਨਾਂ ਹਿੱਸਿਆਂ ਵਿੱਚ ਆਦ ਦੌਰਤ ਤੱਕ ਬੋਲਦੇ ਰਹਿਣਾ। ਪਵਿੱਤਰ ਆਤਮਾ ਬਾਬਾ ਮਹਿੰਦਰ ਸਿੰਘ ਜੀ ਨਾਲ ਜਾ ਸਾਥੀ ਰੁਕ ਚੱਲਿਆ ਤਾਂ ਸੰਖਾ ਸੂਰਾਲ ਮਨ ਵੈਰਾ ਉਦਾ ਦਰਸ਼ਨ ਦੇ ਜਾਓ ਤਨ ਸੁਖਰਾ ਥਾਨ ਜਿਚਰ ਵਸਿਆ ਗ੍ਰੰਥ ਕਰ ਪੁਰਸ਼ਾਂ ਦੀ ਯਾਦ ਨਰਕ ਅੰਦਰ ਹੋਏ
ਜੀਵਨ ਦੀ ਅਵਸਥਾ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਲਿਖੀ ਹੈ। ਬਹੁਤ ਟਰੇਜਾਂ ਹੁੰਦੀਆਂ ਹਨ, ਬਹੁਤ ਬੱਚੇ ਤਾਂ ਪ੍ਰਾਇਮਰੀ ਜੀ ਪੜ੍ਹਦੇ ਨੇ, ਹੈ ਉਹ ਵੀ ਸਟੂਡੈਂਟ ਹੀ ਤਾਲ ਬਿਰਦੇ ਨੇ, ਪਰ ਉਹਨਾਂ ਦੀ ਅਵਸਥਾ ਇੰਨੇ ਵਾਲਿਆਂ ਵਰਗੇ ਨਹੀਂ ਹੋ ਰਹੀ। ਫਿਰ ਬੀ ਏ ਆ ਜਾਂਦਾ, ਇਸ ਤਰ੍ਹਾਂ ਦੇ ਹੌਲੀ ਹੌਲੀ ਜਦ ਪੂਰੀ ਮੰਜ਼ਿਲ ਤੇ ਪਹੁੰਚਦੇ ਨੇ। ਇਹ ਹੈ ਪਰਿਵਾਰ, ਇਹ ਹੈ ਵਿਹਾਰ, ਦੂਏ ਪੱਖ ਨੂੰ ਦੂਆ ਪੱਖ ਸਿੱਧ ਕਰਦਾ। ਔਰ ਜਿਹੜੀ ਹੈ ਨਾ ਝੂਠ, ਝੂਠ ਸੱਚ ਨੂੰ ਸਿੱਧ ਕਰਦਾ। ਜੇ ਝੂਠੇ ਨਾ ਹੋਵੇ ਤੇ ਸੱਚ ਦੀ ਕਦਰ ਕਿੱਥੇ ਹੋਵੇ। ਜਿਹੜਾ ਸੱਚ ਹੈ ਉਹ ਝੂਠ ਨੂੰ ਜ਼ਾਹਰ ਕਰਦਾ, ਇਹ ਝੂਠ ਹੈ ਜਾਂ ਵਿਵਸਥਾ ਹੁੰਦੀਆਂ ਨੇ ਦੁਨਿਆਵੀ ਲੋਕਾਂ ਦੀਆਂ ਵੀ ਨੇ ਤੇ ਜਿਹੜੇ ਪਰਮਾਰਥੀ ਬੰਦੇ ਨੇ ਇਹਨਾਂ ਨੂੰ ਗੁਰਸਿੱਖ ਵੀ ਕਿਹਾ ਜਾਂਦਾ, ਮਹਾਂਪੁਰਸ਼ ਵੀ ਕਿਹਾ ਜਾਂਦਾ, ਵੀਤ ਰਾਜ ਵੀ ਕਿਹਾ ਜਾਂਦਾ, ਆਰਥ ਵੀ ਕਿਹਾ ਜਾਂਦਾ, ਬਹੁਤ ਗਿਆਨੀ ਵੀ ਕਹਿੰਦੇ ਨੇ ਉਹਨਾਂ ਨੂੰ। ਇਹ ਅੱਖਰਾਂ ਦੇ ਵਿੱਚ ਖੜਕਾ ਅੱਖਰ ਲਹਿਰਾ ਲਹਿਰਾ ਨੇ, ਪਰ ਜਿਹੜਾ ਉਹਨਾਂ ਦਾ ਵਿਵਸਥਾ ਪੜ੍ਹਾਈ ਹੈ ਉਹ ਸਾਰਿਆਂ ਦੀ ਇੱਕੋ ਜੀ ਹੋ ਗਈ। ਹੋਰ ਦੱਸਿਆ ਵੀ ਇੰਨੇ ਚੋਂ ਅੱਗੇ ਪੜ੍ਹਾਈ ਨਹੀਂ ਹੈ, ਚੋਰਾਂ ਵਿਦਿਆ ਮਿਲੀਆਂ ਨੇ ਦੁਨੀਆ ਦੇ ਵਿੱਚ, ਤੇਰਾਂ ਤਾਂ ਸੂਰ ਨੇ ਪਦਾਰਥ ਜੀਆਂ ਨੂੰ ਕਹਿੰਦੇ ਪਦਾਰਥ ਪੈਦਾ ਕਰਦੀਆਂ ਨੇ। ਇੱਕ ਪੜ੍ਹਾਈ ਹੈ ਕਹਿੰਦੇ ਉਹ ਆਤਮਾ ਨੂੰ ਪ੍ਰਗਟ ਕਰਦੀ ਹੈ, ਆਤਮਾ ਨੂੰ ਜਿਹਨੂੰ ਗਰਭ ਵਿਦਿਆ ਕਹਿੰਦੇ। ਵਰਮ ਨਾਮ ਅੱਗੇ ਦਿੱਤਿਆ ਵੀ ਜਿਹੜਾ ਵਰਮ ਨੂੰ ਮਿਲਣਾ ਚਾਹੁੰਦਾ ਤਾਂ ਫਿਰ ਉਹ ਵਰਮ ਵਿਦਿਆ ਪੜ੍ਹੇ, ਜਿਹਨੇ ਅਗਲੀ ਦੀ ਡਿਗਰੀ ਲੈਣੀ ਹੈ ਤਾਂ ਹੋਰ ਦੁਨਿਆਵੀ ਵਿਦਿਆ ਪੜ੍ਹੇ, ਆਪ ਪੜ੍ਹ ਨਹੀਂ ਸਕਦਾ। ਜੇ ਆਪ ਵਿਦਿਆ ਦੁਨੀਆ ਪੜ੍ਹਨ ਜਾਣ ਜਾਵੇ ਆ ਪੜ੍ਹ ਜਾਵੇ ਤਾਂ ਉਹ ਫਿਰ ਸਾਰੀ ਦੁਨੀਆ ਹੀ ਪੜ੍ਹ ਜਾਏਗੀ। ਇਸੇ ਤਰ੍ਹਾਂ ਪਰਿਵਾਰ ਸਾਰੇ ਘਰਦਾ ਨਹੀਂ ਹੁੰਦੇ ਹਨ, ਪਰਮਾਰਥ ਦੇ ਵੀ ਸਟੇਜਾਂ ਨੇ, ਕੋਈ ਸੇਵਾ ਵੀ ਕਰਦੇ ਨੇ ਅੰਦਰ ਵੀ ਗੁਰੂ ਘਰ ਦੇ ਵਿੱਚ ਪਰਮਾਰਥ ਸੇਵਾ ਤੋਂ ਸ਼ੁਰੂ ਹੁੰਦਾ, ਫਿਰ ਉਹ ਉਪਾਸ਼ਨਾ ਦੇ ਦਰਜੇ ਜਾ ਜਾਂਦੇ ਨੇ। ਉਪਾਸ਼ਨਾ ਕਹਿੰਦੇ ਨੇ ਨਾਮ ਦਾ ਅਭਿਆਸ ਕਰਨਾ, ਜਿਵੇਂ ਵਿਦਿਆ ਦਾ ਅਭਿਆਸ ਕਰਦੇ ਨੇ ਲੋਕ, ਕਾਲਜ ਦੇ ਵਿੱਚ ਪੜ੍ਹਦੇ ਨੇ, ਫਿਰ ਜਾ ਕੇ ਨਹਿਰਾਂ ਤੇ ਬੈਠਦੇ ਨੇ ਜਾਂ ਗਾਂ ਤੇ ਦਰਖਤਾਂ ਹੇਠਾਂ ਬੈਠਦੇ ਨੇ ਜਾ ਕੇ, ਫਿਰ ਉੱਥੇ ਅਭਿਆਸ ਕਰਦੇ ਨੇ। ਔਰ ਇਸ ਤਰ੍ਹਾਂ ਦੇ ਨਾਲ ਫਿਰ ਅਭਿਆਸ ਕਰਦੇ ਨੇ, ਅਭਿਆਸ ਬਹੁਤ ਅਭਿਆਸ ਕਰਦੇ ਨੇ, ਬਹੁਤ ਫਿਰ ਅਭਿਆਸਣ ਕਰਦੇ ਨੇ। ਫਿਰ ਪਰਮਾਤਮਾ ਜਿਵੇਂ ਉਹ ਪੜ੍ਹਦਾ ਨਾ ਬੱਚਾ ਬਾਹਰ ਜਾ ਕੇ, ਇਸੇ ਤਰ੍ਹਾਂ ਇਹਦੇ ਨੇ ਜਿਹੜੇ ਬੰਦਗੀ ਕਰਨ ਵਾਲੇ ਉਹ ਵੀ ਹੌਲੀ 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 ਫਿਰ ਸਾਖਿਆਤ ਕਰਦੇ ਚਲੇ ਜਾਂਦੇ ਨੇ। ਉਹ ਸਾਰੀ ਬਾਣੀ ਲੈਣਾ ਲੈਣਾ ਵਸਤਾ ਵਾਲਾ ਚਾਰਨ ਕੀਤੀ ਹੋਈ ਹੈ। ਜੇ ਅੱਜ ਵੀ ਵਸਤਾ ਵਾਲਾ ਕੋਈ ਗੁਰਸਿੱਖ ਜਾਂ ਮਹਾਤਮਾ ਉਹ ਬਾਣੀ ਉਸਦੀ ਵਸਤਾ ਦੁਆਰਾ ਫਿਰ ਮਹਾਰਾਜ ਨੇ ਲਿਖੀ ਹੈ। ਤੇ ਹੋਰ ਵੀ ਗੱਲ, ਪਹਿਲਾਂ ਅਵਸਥਾ ਪ੍ਰਾਪਤ ਹੋਵੇਗੀ ਫਿਰ ਉਸਦਾ ਨਾਮ ਪੈਦਾ ਹੋਵੇਗਾ। ਜੇ ਆਪਾਂ ਰੇਡੀਓ ਕਹਿ ਦੀ ਆਓ ਜੀ ਬ੍ਰਹਮ ਗਿਆਨੀ, ਕੀ ਉਹ ਬ੍ਰਹਮ ਗਿਆਨੀ ਹੋ ਗਿਆ? ਅੱਖਰ ਨੇ ਕਿਸੇ ਨੂੰ ਲਾ ਦਿਓ ਤੁਸੀਂ, ਹਾਂ ਜਿਹਦੇ ਚੋਂ ਅਵਸਥਾ ਘੱਟਦੀ ਹੈ ਨਾ, ਸਮਝੋ ਅੱਖਰਾਂ ਦੀ ਜਾਂਚ ਤੋਂ ਦੇ ਅੰਦਰ ਆ ਗਈ। ਅੱਖਰਾਂ ਦੁਆਰਾ ਹੀ ਪਤਾ ਲੱਗਦਾ ਨਾ ਗੁਰੂ ਸਾਹਿਬ ਜੀ, ਗੁਰੂ ਸਾਹਿਬ ਨੇ ਲਿਖਿਆ ਜੀ ਨਾ ਜੀ ਅਵਸਥਾ ਜਿਹੜੇ ਪਾਪ ਕਰਦੇ ਨੇ, ਪਾਪ ਕਰਦੇ ਆ ਨਾ ਦੁਨੀਆ ਦਾ। ਗੁਰੂ ਸਾਹਿਬ ਜੀ ਕਹਿੰਦੇ ਪਾਪੀ ਕਰਮ ਕਮਾਨ ਲੈ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਣ ਬਣਾਉਣੀਆਂ ਤਿਉਂ ਮੱਥੇ ਧਰਮ ਰਾਏ। ਪਾਪੀਆਂ ਨੇ ਤਾਂ ਧਰਮ ਰਾਜਾ ਦੇ ਕੋਲ ਜਾਣਾ, ਜਿਹਨਾਂ ਦੀ ਰਸ਼ੀ ਦੇ ਵਿੱਚ ਆਪਾਂ ਬੈਠੇ ਹਾਂ ਉਹਨਾਂ ਦੇ ਚਰਨਾਂ ਦੇ ਵਿੱਚ ਤਾਂ ਧਰਮ ਰਾਜਾ ਨਮਸਕਾਰਾ ਕਰਦਾ। ਮੇਰਾ ਵੀ ਘਟਾ ਸੋਚ ਰਹੀ ਹੈ, ਮੇਰਾ ਬੰਦਾ ਮੇਰੇ ਤੇ ਕਿਰਪਾ ਕਰ ਦੋ, ਪਰ ਉਹ ਆ ਨਹੀਂ ਸਕਦਾ ਹੱਦ ਚੋਂ। ਕਿਸੇ ਹੱਦ ਦੇ ਵਿੱਚ ਹੈ ਦੁਨੀਆ ਆਪਾਂ ਉਹਨੇ ਅੱਗੇ ਨਹੀਂ ਟੱਪ ਸਕਦੀ। ਹੋਰ ਇਸ ਤਰ੍ਹਾਂ ਦੱਸਿਆ ਹੌਲੀ ਹੌਲੀ ਤੇ ਜਿਹੜੇ ਪਾਠਨਾ ਕਰਦੇ ਨੇ ਜਾਂ ਸੇਵਾ ਕਰਦੇ ਨੇ ਉਹ ਨਾਲ ਉਹਦਾ ਫਿਰ ਬਣਾਨ ਹੁੰਦਾ ਜਿਹਨੂੰ ਅਸੂਲ ਕਹਿੰਦੇ ਨੇ। ਸੇਵਾ ਜਿਹੜਾ ਕਰਦਾ ਨਾ ਜੇ ਉਸਨੇ ਉਹ ਸੇਵਾ ਦੀ ਤਾਕਤ ਪੈਦਾ ਕਰਨੀ ਹੈ ਅੰਦਰ, ਸੇਵਾ ਤਾਂ ਹੱਥਾਂ ਪੈਰਾਂ ਨਾਲ ਕਰਨੀ ਹੈ ਨਾ, ਹੱਥਾਂ ਪੈਰਾਂ ਦੇ ਵਿੱਚ ਤਾਕਤ ਨਹੀਂ ਹੋਵੇਗੀ, ਤਾਕਤ ਤਾਂ ਮਨ ਦੇ ਵਿੱਚ ਆਉਣੀ ਹੈ। ਹਰ ਇੱਕ ਸਰੀਰ ਦੇ ਕਰਤੱਵ ਕਰਿਆ ਤੇ ਮਨ ਦੇ ਵਿੱਚ ਲਾਗੂ ਹੋਊਗਾ ਦੇ ਪਾਊਗਾ। ਸੇਵਾ ਸਤ ਹੋਏ ਤੇ ਕੰਮ ਨਹੀਂ, ਸੇਵਾ ਤਾਂ ਆਪਾਂ ਸਾਰੇ ਕਰਦੇ, ਕੌਣ ਨਹੀਂ ਕਰਦਾ? ਸਾਰੇ ਕਰਦੇ, ਕੋਈ ਮਾਇਆ ਕਰਕੇ ਕਰਦਾ, ਕੋਈ ਬਾਣੀ ਕਰਕੇ ਕਰਦਾ, ਕੋਈ ਸਰੀਰ ਕਰਕੇ ਕਰਦਾ, ਸਾਰੇ ਕਰਦੇ ਨੇ। ਉਹ ਨਾਲ ਦੇ ਸ਼ਰਤ ਰੱਖਦੇ ਕਿ ਗੁਰੂ ਸਾਹਿਬ ਜੀ ਕੀ ਉਹਦੀ ਵਿਵਸਥਾ ਅੱਗੇ ਹੈ ਨਾ ਸੇਵਾ ਦੀ, ਜਿਹੜਾ ਤੂੰ ਇਹਦੇ ਕੀ ਰੱਖ ਜਾਵੇਗਾ, ਜੇ ਤਾਂ ਤੂੰ ਇਸ ਨੂੰ ਆਪਣੇ ਮਨ ਤੇ ਅਪਣਾ ਲਵੇਂਗਾ ਤੇ ਫਿਰ ਤੇਰੇ ਵਿੱਚ ਤਾਕਤ ਆ ਜਾਵੇਗੀ। ਸੇਵਾ ਕਰਤ ਹੋਏ ਨੇ ਕਾਮੀ ਜਿਸਕੋ ਹੋਤ ਪ੍ਰਾਪਤ ਸਾਂਤੀ। ਇਸੀ ਵਾਸਤੇ ਆਪਾਂ ਕਰਦੇ ਹਾਂ ਨਾ, ਯੋਗ ਕਰਦੇ ਹਾਂ, ਗੁਣਗਾਨ ਕਰਦੇ ਹਾਂ, ਹੋਰ ਭਜਨ ਪਾਠ ਕਰਦੇ ਹਾਂ, ਸੇਵਾ ਕਰਦੇ ਹਾਂ, ਤੇ ਸਾਡਾ ਜਨਮ ਸਫਲਾ ਹੋ ਜਾ। ਅਸੂਲ ਕੀ ਲੱਗ ਜਾ, ਜਿਹੜਾ ਅਸੂਲ ਹੈ ਰੱਬੀ ਉਹਦੇ ਵਿੱਚ ਆਪਣੇ ਮਨ ਨੂੰ ਲਿਖਾ ਦਿਓ, ਤਾਕਤ ਹੋ ਜੇ। ਗੁਰੂ ਸਾਹਿਬ ਨੇ ਤਾਂ ਕੋਈ ਗੱਲ ਲਿਖਾ ਕੇ ਨਹੀਂ ਰੱਖੀ, ਕਰੋ ਤਾਕਤ ਸਿਮਰਨ ਦੇ ਵਿੱਚ ਆਵੇਗੀ, ਫਿਰ ਮਹਾਨ ਦੇ ਦਰਦ ਜਿਹੜਾ ਦਰਦ ਹੈ। ਗੁਰੂ ਸਾਹਿਬ ਨੇ ਲਿਖਿਆ ਪ੍ਰਭ ਸਿਮਰਨ, ਸਿਮਰਨ ਕੌਣ ਵੀ ਕਰਦਾ? ਪਰਮੇਸ਼ਰ ਦਾ, ਗੁਰੂ ਦਾ, ਸਾਰੇ ਕਰਦੇ ਹਾਂ ਆਪਾਂ, ਮਾਈ ਭਾਈ ਸਾਰੇ ਕਰਦੇ ਨੇ ਪਰਮੇਸ਼ਰ ਦਾ ਭਜਨ। ਪਰ ਜਿਹੜੀ ਤਾਕਤ ਉਹ ਆਪਣੇ ਵਿੱਚ ਕਿਉਂ ਨਹੀਂ ਆਈ? ਜਿਹਨਾਂ ਨੇ ਆਪਾਂ ਬਾਸ਼ੀ ਦੇ ਵਿੱਚ ਵੇਖਿਆ ਉਹਨਾਂ ਦੇ ਵਿੱਚ ਤਾਕਤ ਕਿਉਂ ਆਈ ਹੋਈ ਸੀ? ਉਹ ਜੋ ਸੂਰ ਸੀ ਨਾ ਤਾਕਤ ਆਉਣ ਦਾ ਸਿਮਰਨ ਕਰਨ ਦਾ, ਉਹ ਸੂਰ ਦੁਆਰਾ ਸਿਮਰਨ ਕਰਿਆ ਉਹਨਾਂ ਨੇ, ਸਿਮਰਨ ਦੇ ਵਿੱਚ ਹੀ ਲਖੇ ਲਖਾਇਆ ਸੀ ਇਹਨੂੰ ਮਨ ਨੂੰ। ਪ੍ਰਭ ਦੇ ਸਿਮਰਨ ਇਸ ਤਰ੍ਹਾਂ ਵੱਡੇ ਮਹਾਰਾਜ ਜਾਂ ਅਨੁਸਾਰ ਵਾਲੇ ਮਹਾਰਾਜ ਜੀ ਉਹਦੇ ਹੋ ਗਏ। ਬਾਬਾ ਜਵਾਲਾ ਸਿੰਘ ਮਹਾਰਾਜ ਹਰਪੁਰ ਵਾਲੇ, ਉਹ ਬਾਬਾ ਸਿੰਘ ਮਹਾਰਾਜ ਤੋਂ ਬਰਮ ਸਾਹਿਬ ਸਨ ਤੇ ਵੱਡੇ ਮਹਾਰਾਜ ਜੀ ਅਗਲੇ ਦਿਨ ਬੱਚੇ ਸਨ ਸੀਗੇ ਅੜਦੇ ਨੂੰ। ਜਦ ਕਿਸੇ ਦੇ ਅਧੀਨ ਕੋਈ ਸੇਵਾ ਕਰਦਾ ਨਾ ਤਾਂ ਫਿਰ ਉਹ ਸਾਰਿਆਂ ਨੂੰ ਉਹਦੀ ਗੱਲ ਵਾਪਰਦੀ ਨਹੀਂ ਵੀ ਕਿਹਾ ਜਾ, ਕਈ ਤਾਂ ਵੀ ਕਹਿੰਦੇ ਨੇ ਜਿੱਦਾਂ ਲੰਘ ਗਿਆ ਇਹ ਵੀ ਬਹੁਤ ਕਹਿੰਦੇ, ਪਰ ਨਹੀਂ ਉਹ ਜਾਣਦਾ ਗਿਆ ਕਿ ਸੇਵਾ ਕਰਦਾ ਉਹ ਜਾਣਦਾ। ਗੁਰੂ ਦੀ ਵਸਤਾ ਜਹਾਜ ਕਰੀ ਨਾ ਸਾਰੀ ਤਿੰਨ ਕਿਸਮ ਦੀ ਬਾਣੀ ਹੈ, ਭਿਆਨਕਾ ਰੋਚਕਾ ਯਥਾਰਥ ਹੈ, ਇਹ ਸਾਰਿਆਂ ਦੀ ਲੱਭ ਹੋ ਚੁੱਕੀ ਹੈ ਨਹੀਂ ਅਸਲ। ਜਿਹੜਾ ਜਾਂ ਕਿਸੇ ਦਾ ਮਨ ਆ ਉਹ ਜਿਹੀ ਫਿਰ ਬਾਣੀ ਲਾਗੂ ਹੁੰਦੀ। ਹੁਣ ਜਿਹੜੀ ਯਥਾਰਥ ਬਾਣੀ ਹੈ, ਯਥਾਰਥ ਬਾਣੀ ਜਿਹੜਾ ਉਸ ਕਹੀਏ ਕਿ ਆਪਾਂ ਉਸ ਦੇ ਵਿੱਚ ਉਸਨੂੰ ਪੜ੍ਹ ਲਾਂਗੇ ਉਸ ਬਾਣੀ ਨੂੰ, ਨਹੀਂ ਜਦ ਸੂਰ ਮਨ ਉਹ ਜਿਹਾ ਬਣੇਗਾ ਨਾ ਫਿਰ ਉਸ ਬਾਣੀ ਨੂੰ ਫੜੇਗਾ, ਵਰਨਾ ਨਹੀਂ ਫੜ ਸਕਦਾ। ਕਹਿ ਦੇਣਾ ਕੋਈ ਹੋਰ ਗੱਲ ਹੈ, ਪੜ੍ਹ ਲੈਣਾ ਕੋਈ ਹੋਰ ਗੱਲ ਹੈ, ਜੇ ਉਸ ਵਸਤੂ ਨੂੰ ਪ੍ਰਾਪਤ ਕਰਨਾ ਜਿਹੜਾ ਇਹ ਹੈ। ਔਰ ਯਥਾਰਥ ਬਾਣੀ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਹੁਣ ਆਪਣਾ ਗੁਰੂ ਜੀ ਨੂੰ ਗੁਰਬਾਣੀ ਨੂੰ ਗੁਰੂ ਮੰਨਦੇ ਆਪਾਂ, ਉਹ ਸਾਹਮਣੇ ਦਸ ਤੇ ਪ੍ਰਕਾਸ਼ ਹੈ, ਉਹ ਆਪਾਂ ਨੂੰ ਕਹਿੰਦਾ ਸਾਰੇ ਗੋਬਿੰਦ। ਹੁਣ ਆਪਾਂ ਝਾਤੀ ਮਾਰੋ ਆਪਣੇ ਮਨ ਕੰਨੀ ਨੂੰ, ਮਨ ਨੀ ਫੜਨੀਆਂ ਲੋਕ ਫੜਨਾ, ਨਾ ਕੰਨਾਂ ਨੇ ਫੜਨਾ, ਨਾ ਅੱਖਾਂ ਨੇ ਫੜਨਾ, ਨਾ ਜੀਭ ਨੇ, ਨਾ ਮੂੰਹ ਨੇ, ਨਾ ਹੱਥਾਂ ਪੈਰਾਂ ਨੇ ਫੜੂਗਾ ਤਾਂ ਮਨ ਫੜੂਗਾ। ਔਰ ਇਸ ਤਰ੍ਹਾਂ ਮੈਂ ਜੇ ਹੁਣ ਤਾਂ ਜੀਵ ਔਰ ਏਕਤਾ ਵੀ ਇਹ ਬਹੁਤ ਵਚਨ ਨੇ, ਉਹ ਫੜੇਗਾ ਜਿਹਦਾ ਮਨ ਸਾਫ਼ ਹੋਵੇਗਾ। ਰੰਗ ਕਿਹੜੇ ਲੀੜੇ ਨੂੰ ਚੜੇਗਾ? ਰੰਗ ਦੇ ਵਿੱਚ ਤਾਂ ਫਰਕ ਨਹੀਂ, ਲੀੜੇ ਦੇ ਵਿੱਚ ਫਰਕ ਹੋ, ਨੈਲਾ ਲੀੜਾ ਪੈ ਜਾਵੇ ਲਾੜੀ ਕੋਲ, ਭਾਈ ਤੈਨੂੰ ਇੰਨੀ ਬਿਲਕੁਲ ਨਹੀਂ ਹੈ, ਮੈਂ ਇੰਨੀ ਮਿਹਨਤ ਕਰਕੇ ਰੰਗ ਨੂੰ ਬਣਾਇਆ, ਤੈਨੂੰ ਨੈਲਾ ਲੀੜਾ ਪਾ ਜਾਵੇ ਰੰਗ ਖਰਾਬ ਕਰਨਾ? ਉਹ ਇਸ ਤਰ੍ਹਾਂ ਦਾ ਹੁੰਦਾ।
ਕਿਹਾ ਮਹਾਰਾਜ ਜੀ ਨੇ ਜਮਾਨ ਦੇ ਵਿੱਚ ਵਚਨ ਕਰਿਆ ਵੀ ਇੱਕ ਛਿਣ ਦੇ ਵਿੱਚ ਗਿਆਨ ਹੋ ਜਾਂਦਾ, ਛਿਣ ਮਾਤਰ ਦੇ ਵਿੱਚ ਮੈਂ ਫੜ ਲਿਆ ਵਚਨ ਫੜ ਲਿਆ ਜਾਂ ਪੁੱਠੀ ਕਾਪੀ ਕਰਕੇ ਬੈਠ ਗਏ। ਮੈਂ ਕਿਹਾ ਮਹਾਰਾਜ ਜੀ ਤੁਸੀਂ ਕਹਿੰਦੇ ਵੀ ਇੱਕ ਛਿਣ ਦੇ ਵਿੱਚ ਗਿਆਨ ਹੋ ਜਾਂਦਾ, ਕਹਿੰਦੇ ਹਾਂ ਕਰਾਉਣਾ ਚਾਹ। ਮੈਂ ਕਿਹਾ ਹਾਂ ਜੀ ਸਾਰੇ ਕਹਿੰਦੇ ਨੇ ਵੀ ਗਿਆਨ ਹੋ ਜਾਂਦੇ, ਕਹਿੰਦੇ ਤੈਨੂੰ ਦੂਜੀ ਦਿਸ਼ੀ ਜਦ ਗਿਆਨ ਹੁੰਦਾ ਹੁੰਦਾ। ਮੈਂ ਕਿਹਾ ਦੱਸੋ ਜੀ, ਕਹਿੰਦੇ ਤੂੰ ਆਪਣੇ ਮਨ ਨੂੰ ਇਹੋ ਜਿਹਾ ਬਣਾ। ਮੈਂ ਜੋਰ ਲਾਡੇ ਬੜੀ, ਮੈਂ ਕਿਹਾ ਜਿਹੜਾ ਬਣਦਾ ਨੀ, ਕਹਿੰਦੇ ਮੈਲ ਹੈ ਮੈਲ ਹੈ ਮੈਲੇ ਲੀੜੇ ਨੂੰ ਕਿਤੇ ਰੰਗ ਚੜਿਆ, ਜਾਂ ਸਾਫ਼ ਹੋ ਜਾਏਗਾ ਸਾਫ਼, ਫਿਰ ਰੰਗ ਵਾਲਾ ਵੀ ਕੁਛ ਹੋਵੇਗਾ ਜਿਹੜਾ ਚੜਾਵੇਗਾ, ਤੇ ਜਿਹੜਾ ਲੀੜਾ ਉਸ ਦਾ ਵੀ ਰੰਗ ਬਦਲ ਜਾਏਗਾ, ਉਹਦੀ ਕੀਮਤ ਵੀ ਜ਼ਿਆਦਾ ਹੋ ਜਾਵੇਗੀ, ਸੁੱਪਨ ਵੀ ਜ਼ਿਆਦਾ ਹੋ ਜਾਵੇ। ਹੋਰ ਇਸ ਤਰ੍ਹਾਂ ਦੇ ਨਾਲ ਦੱਸਿਆ ਬਾਬਾ ਜਵਾਲਾ ਸਿੰਘ ਮਹਾਰਾਜ ਜੀ। ਹੋਰ ਇੱਕ ਸ਼ਬਦ ਪੜ੍ਹ ਲਈਏ, ਇਹ ਜਿਹੜੇ ਮਹਾਂਪੁਰਸ਼ ਹੁੰਦੇ ਨਾ ਤਾਰਕ ਜਾਂ ਵਰਮ ਗਿਆਨੀ, ਇਹਨਾਂ ਦੀ ਰਾਤ ਗੁਰੂ ਸਾਹਿਬ ਨੇ ਦੱਸਿਆ ਵੀ ਸੰਤ ਦੀ ਮਹਿਮਾ ਬੇਜ ਨਾ ਜਾਣੇ, ਜੇਕਰ ਸੁਣੇ ਤੇ ਦਬਖਿਆਨੇ। ਤਿੰਨ ਹਿੱਸਿਆਂ ਦੇ ਵਿੱਚ ਬੋਲਿਓ, ਆਪਾਂ ਮਹਾਂਪੁਰਸ਼ਾਂ ਦੇ ਜੀਵਨ ਤੇ ਗੁਰਸਿੱਖਾਂ ਦੇ ਜੀਵਨ ਤੇ ਆਪਾਂ ਵਿਚਾਰ ਰੱਖਣੇ ਆ, ਹੋਰ ਕੋਈ ਗੱਲ ਨੀ ਆਪਾਂ ਨੇ ਕਰਨੀ। ਗੁਰੂ ਦੇ ਉੱਤੇ ਰੱਖਣਾ ਗੁਰੂ ਪਾਉਣਾ ਬਾਣੀ, ਪਹਿਲਾਂ ਜਗਾ ਬੋਲੇਗਾ ਫਿਰ ਸਾਰੇ ਭਾਈ ਬੋਲਿਓ ਤੇ ਸਾਰੀਆਂ ਬੀਬੀਆਂ ਦਾ ਜਵਾਬ ਕਹੇ ਪਰੋ ਪ੍ਰੇਮ। ਮਹਾਂਪੁਰਸ਼ਾਂ ਨੇ ਜਿਹੜੀ ਸਟੈਚੂ ਵਾਲਾ ਜੀ ਫੋਟੋ ਕਹਿੰਦੇ ਨੇ ਉਹਨੂੰ ਉੱਤੇ ਹੱਸੇ, ਫਿਰ ਦੇਖੋ ਮਨ ਦਾ ਸਾਦਾ ਕਰਵਾਇਆ ਬੜੋ ਪ੍ਰੇਮ। ਮਹਾਂਪੁਰਸ਼ਾਂ ਦੀ ਸੁਣਦੇ ਹਾਂ, ਸੁਣਾ ਵੀ ਸੁਣਦੇ ਹੀ ਹਾਂ ਨਾ ਆਪਾਂ ਵੀ ਸਾਰ ਮਹਾਰਾਜ ਜੀ ਆਏ ਨੇ ਬਾਬੇ ਕਰਮਾ ਮਹਾਰਾਜ ਜੀ ਤੋਂ ਬੜੋ ਸਾਏ ਸੀ ਫੌਜ ਦੇ ਵਿੱਚ ਨੌਕਰੀ ਵੀ ਕਰੀ ਆ ਉਹਨਾਂ ਨੇ ਇਸ ਤਰ੍ਹਾਂ ਦਾ ਨਾਮ ਦਾ ਅਭਿਆਸ ਕਰਿਆ ਇਸ ਤਰ੍ਹਾਂ ਸੇਵਾ ਕਰਕੇ ਲੰਗਰ ਚਲਾਉਂਦੇ ਰਹੇ ਨੇ ਜਾਂ ਰਾਤ ਨੂੰ ਜਾ ਕੇ ਬਾਹਰ ਬਹਿੰਦੇ ਸਨ ਅੰਮ੍ਰਿਤ ਵੇਲੇ 2 ਵਜੇ ਉੱਠ ਕੇ 100 ਦੌੜ ਨਾਲ ਇਸ਼ਨਾਨ ਕਰਦੇ ਸਨ ਇਹ ਸਾਰੀਆਂ ਗੋਖੇ ਦੀ ਸ਼ਕਤੀ ਚ ਜਾ ਕੇ ਬੈਠਦੇ ਸੀ ਸਿਰਫ ਇੱਕ ਪੂਰੀ ਰੱਖਦੇ ਸੀ ਰਿਵਾਜ ਕਰਿਆ ਜਿਹੜੀ ਉਹਨਾਂ ਦੀ ਅੰਦਰੂਨੀ ਵਾਸਤਾ ਸੀ ਉਹਨੂੰ ਕੌਣ ਦੱਸੇਗਾ ਇਹਦਾ ਤਾਂ ਕੋਈ ਇਹੋ ਜਿਹਾ ਬ੍ਰਹਮ ਗਿਆਨ ਨਹੀਂ ਹੋ ਰਹੇ ਲਿਖਿਆ ਨਾ ਦਸਤੂਰ ਸਾਹਿਬ ਨੇ ਬ੍ਰਹਮ ਗਿਆਨ ਦੀ ਕੀ ਗੱਲ ਪ੍ਰਾਇਮਰੀ ਪੜ੍ਹੇ ਜੀ ਪ੍ਰਾਇਮਰੀ ਵਾਲਾ ਕਿਤਾਬ ਦੇਖ ਲੇਗਾ ਤੇ ਉਹ ਕਹਾਂ ਨਹੀਂ ਦੇਖ ਸਕਦਾ ਜਿਹੜੇ ਬੀਏ ਵਾਲਿਆਂ ਨੇ ਕੋਲੋਂ ਬ੍ਰਹਮ ਬੰਦਗੀ ਕਰੀ ਕਿਸੇ ਲੇਖੇ ਨੀ ਹੋ ਗਈ ਹੁਣ ਇਸ ਨੂੰ ਕੌਣ ਜਾਣੇ ਸਬਰ ਸ਼ੁਕਰ ਨੂੰ ਪਾਏ ਜਾਣ ਸਬਰ ਉਹ ਜਿਹੜਾ ਵਿੱਚ ਹੀ ਲਿਖਿਆ ਹੋਵੇ ਇਹ ਤਾਂ ਅੱਖਰ ਨੇ ਇਹ ਤਾਂ ਅੱਖਰ ਨੇ ਕੋਈ ਫਲ ਉਸਦੀ ਵਸਤਾ ਨੂੰ ਜਾਣਦਾ ਕੌਣ ਹੈ ਫਕੀਰ ਜਾਣੂਗਾ ਫਕੀਰ ਦੀ ਵਸਤਾ ਨੂੰ ਸਿੱਖ ਦੀ ਵਸਤਾ ਨੂੰ ਸਿੱਖ ਜਾਣੇ ਦਾ ਗੁਰੂ ਦੀ ਵਸਤਾ ਨੂੰ ਗੁਰੂ ਜਾਣਦਾ ਤਾਂ ਫਿਰ ਪੁੱਛਣਾ ਸ਼ੁਰੂ ਕਰਦਾ ਕਾਜੀਆਂ ਮਿਲਾਣਿਆਂ ਕੋਲ ਉਹ ਤਾਂ ਸ਼ਰਈ ਸੀ ਸ਼ਰਈ ਨੂੰ ਤਾਂ ਇਸ ਗੱਲ ਦਾ ਸੁਖਨਾ ਨਹੀਂ ਆਉਂਦਾ ਸਬਰ ਸ਼ੁਕਰ ਦਾ ਉਹਨੂੰ ਤਾਂ ਸੁਖਨਾ ਨਹੀਂ ਆਉਂਦਾ ਦੱਸ ਕਿਤੋਂ ਦੇਵੇਗਾ ਫਿਰਦਿਆਂ ਫਿਰਦਿਆਂ ਕੋਈ ਖੀਰ ਆ ਗਿਆ ਉਸਨੇ ਕਿਹਾ ਉਹ ਪੁੱਛਿਆ ਕਰੇ ਕਹਿੰਦਾ ਜਿਹੜਾ ਇਸ ਤਰ੍ਹਾਂ ਤੁਸੀਂ ਮੈਂ ਨਾ ਪੁੱਛਣਾ ਨਾ ਮਤਲਬ ਨੇ ਜਿਹੜਾ ਹੁੰਦਾ ਇਹਦਾ ਮਤਲਬ ਨੇ ਇਹਦਾ ਕੀ ਗੱਲ ਹੈ ਉਹ ਕਹਿੰਦੇ ਸਰਬੱਤ ਖੀਰ ਹੈ ਇੱਕ ਰੰਗਦੇਵ ਦੀ ਜੇੜ ਚ ਆ ਉਹਨੂੰ ਪੁੱਛ ਲਓ ਦੱਸ ਦੇਗਾ ਸਫ਼ਰ ਸਫ਼ਰ ਕੀ ਹੁੰਦਾ ਇਹਦੇ ਮਹਿਨੇ ਕੀ ਹੁੰਦੇ ਰਾਹੁਲ ਨੇ ਆਪਣਾ ਵਜ਼ੀਰ ਕਾਲ ਦਿੱਤਾ ਚਿੱਠੀ ਦੇ ਕੇ ਚਲਿਆ ਗਿਆ ਰੰਗਦੇਵ ਕੋ ਗੁਰੂਗਾ ਜੀ ਹੁੰਦਾ ਉਹਦੇ ਅਧੀਨ ਦਾ ਸਾਰਾ ਜਿਹੜਾ ਹੁੰਦਾ ਪੈ ਦਾ ਉਸ ਰੰਗਦੇਵ ਰੰਗਦੇਵ ਨੇ ਕਿਹਾ ਇਹਨੂੰ ਬੁਲਾ ਲਿਆ ਸਰਬੱਤ ਨੂੰ ਸਰਬੱਤ ਆਰਫ ਲੋਕ ਸੀ ਗੁਰੂ ਕੋ ਆਰਫ ਸਰੀਰ ਨੀ ਹੁੰਦਾ ਜਿਹੜਾ ਆਰਫ ਹੁੰਦਾ ਬਸ ਜੇ ਸਰੀਰ ਹੈ ਜਿਹੜੀ ਸੁੱਤ ਸਰੀਰ ਦੇ ਵਿੱਚ ਹੈ ਤਾਂ ਉਹ ਜੀਵ ਕੋ ਕੀ ਕਰਦਾ ਜੀਵ ਹੈ ਉਹ ਵੇਦਾਂ ਤੋਂ ਅਗਲੀ ਗੱਲ ਨੀ ਕਰ ਸਕਦਾ ਜੀਵ ਵੇਦਾਂ ਚ ਘੁੰਮਦੇ ਨੇ ਸਾਰੇ ਚਲੇ ਗਏ ਸਰਬੱਤ ਠੀਕ ਹੈ ਹੋਰ ਉਹਨੂੰ ਬੀੜੀਆਂ ਉੱਥੋਂ ਨੂੰ ਹਸਕਰੀਆਂ ਲੱਗੀਆਂ ਹੋਈਆਂ ਨੇ ਆਲਫ ਦਵੰਬਰ ਖੜਾ ਚ ਹੁੰਦਾ ਜਿਹੜਾ ਹਾਥੀ ਚ ਹੁੰਦਾ ਜਿਹੜੀ ਚੀਜ਼ ਦੇ ਕੋਲ ਰਹੀ ਹੈ ਉਸ ਟਾਈਮ ਵੀ ਉਸਦੇ ਗੁਣਾਂ ਦਾ ਪਤਾ ਲੱਗਦਾ ਬਾਅਦ ਫਿਰ ਪਤਾ ਲੱਗਦਾ ਹੁੰਦਾ ਤੁਸੀਂ ਆਪਣੇ ਬੜੇ ਮਹਾਰਾਜ ਦਾ ਹੁਣ ਟੈਲੀਵਿਜ਼ਨ ਦੇਖਦੇ ਹੋ ਨਾ ਤੇ ਉਸ ਟਾਈਮ ਦੇ ਵਿੱਚ ਆਪਾਂ ਨੇ ਕੀ ਦੇਖਦੇ ਉਹਨਾਂ ਨੂੰ ਜਿਵੇਂ ਉਹ ਸਰੀਰ ਦੀ ਹਰਕਤ ਕਰਦੀ ਸੀ ਉਹਨਾਂ ਨੂੰ ਫਿਰ ਉਹ ਦਿਮਾਗ ਦੇ ਵਿੱਚ ਟੈਲੀਵਿਜ਼ਨ ਦੇ ਵਿੱਚ ਆਇਆ ਸੀ ਹੁੰਦੇ ਮਸਤੀ ਚੜੀ ਹੋਈ ਹੈ ਨਾਮ ਦੀ ਗਿਆਨ ਦੀ ਮਸਤੀ ਚੜੀ ਹੈ ਪ੍ਰਮੁੱਖ ਜਿਹਨੂੰ ਦੱਸਿਆ ਨਾ ਗੁਰੂ ਨਾਨਕ ਦੇਵ ਮਹਾਰਾਜ ਨੇ ਰਾਜ ਦਾ ਮਿਲਾਪ ਹੋਇਆ ਸੀਗਾ ਦਿੱਲੀ ਉਸ ਤੰਗ ਤੰਕੀਮ ਵੱਧ ਉੱਤਰ ਜਾਏ ਪ੍ਰਵਾਸ ਨਾਮ ਖਵਾਰੀ ਨਾਨਕਾ ਚੜੀ ਰਹੇ
ਕਿਸੇ ਨੱਤ ਦੇ ਹੋਣ, ਜਦ ਤਿੰਨਾਂ ਗੁਣਾਂ ਤੋਂ ਸੁਰਤ ਨੂੰ ਚੌਥੇ ਪਦ ਚ ਲੈ ਜਾਂਦੇ ਨੇ ਉੱਥੇ ਸਵੇਰੇ ਚੜ੍ਹਦੀ ਹੈ ਕਹਿੰਦੇ। ਆਪਾਂ ਨੂੰ ਤਾਂ ਸੁਪਨੇ ਚ ਵੀ ਨੀ ਚੜ੍ਹੀ ਆਉਣੀ, ਹੋਰ ਜਾਗਰਤ ਕੀ ਚੜ੍ਹਨੀ ਹੈ ਆਪਾਂ ਨੂੰ। ਜਿਹੜਾ ਜਿਨ੍ਹਾਂ ਦੇ ਆਪਾਂ ਜਾਤ ਅੰਦਰ ਬੈਠੇ ਆ ਉਹਨਾਂ ਨੇ ਗੱਲਾਂ ਇਹ ਜ਼ਾਹਰ ਕਰਨੀਆਂ ਨੇ ਸਾਰੀਆਂ। ਔਰ ਇਸ ਤਰ੍ਹਾਂ ਦੇ ਨਾਲ ਸਰਮਦ ਫਕੀਰ ਦਿਗੰਬਰ ਇਹ ਜਿਹੜੇ ਫਕੀਰ ਹੁੰਦੇ ਨੇ, ਜਾਂ ਆਪਾਂ ਗੁਰੂ ਘਰ ਦਾ ਪ੍ਰਸੰਗ ਆ ਉਹਦੇ ਚੋਂ ਅਨੁਭਵ ਕਰੀਏ ਗੱਲ ਨੂੰ, ਜਦ ਖਦਰਾਣੇ ਦੀ ਢਾਬ ਦੇ ਚਾਲੀ ਮੁਕਤੇ ਜਿਹੜੇ ਬਦਾਵਾ ਦੇ ਕੇ ਆ ਗਏ ਸੀ, ਫਿਰ ਉੱਥੇ ਆ ਕੇ ਮਾਤਾ ਭਾਗੋ ਸੀ ਉਹਨਾਂ ਨਾਲ, ਕੱਲ ਉੱਥੇ ਜੰਗ ਕਰਿਆ, ਕੁਰਬਾਨੀ ਕਰੀ, ਉਹਨਾਂ ਨੇ ਆਪਣੀ ਗਲਤੀ ਮਾਫ਼ ਕਰਾ ਲਈ, ਗੁਰੂ ਸਾਹਿਬ ਨੇ ਨਾਲ ਬੁਲਾ ਲਿਆ। ਜਿਵੇਂ ਆਪਣੇ ਇਹ ਪਿੰਡਾਂ ਨੇ ਵੀ ਛੱਡਿਆ ਨਾ, ਅੱਗੇ ਕਹਿੰਦੇ ਜੀ ਹੁੱਕਾ ਪਾਣੀ ਛੱਡ ਦੋ ਇਹਦਾ, ਉਹ ਛੱਡ ਦਿੰਦੇ ਸੀ। ਫਿਰ ਜੇ ਕਹਿੰਦਾ ਜੀ ਮੈਨੂੰ ਮਾਫ਼ ਕਰ ਦਿਓ, ਕਹਿੰਦੇ ਜੀ ਗੰਦਾ ਵੀ ਲੱਗ ਜਾਓ ਪੀੜੇ ਦੇ ਨਾਲ। ਇਸ ਤਰ੍ਹਾਂ ਦੇ ਉਹਨਾਂ ਨੇ ਬਦਲਾਵਾ ਦੇ ਤਾਂ ਗਲਤੀ ਕਰ ਲਈ, ਮਹਾਰਾਜ ਨੇ ਵਿਛੋੜਤਾ ਉਹਨਾਂ ਨੂੰ। ਫਿਰ ਇਸ ਤਰ੍ਹਾਂ ਦਾ ਉਹ ਗਲਤੀ ਮਾਫ਼ ਕਰੀ, ਮਹਾਰਾਜ ਨੇ ਟੁੱਟੀ ਹੋਈ ਵੱਢ ਲਈ, ਟੁੱਟ ਗਈ ਗਲਤੀ, ਉਹ ਗਲਤੀ ਹੋਈ ਤੇ ਟੁੱਟ ਗਈ ਗਲਤੀ, ਮਾਫ਼ ਹੋ ਗਈ, ਜੁੜ ਗਿਆ। ਔਰ ਇਸ ਤਰ੍ਹਾਂ ਦੇ ਨਾਲ ਮਾਤਾ ਭਾਗੋ ਉਹ ਕੀ ਸ਼ਾਇਦ ਨਹੀਂ, ਕੱਲੀ ਤਾਂ ਮਹਾਰਾਜ ਨੇ ਉਸ ਨੂੰ ਨਾਲ ਲੈ ਲਿਆ ਤੇ ਉਹ ਹੁਣ ਲੀੜੇ ਨੀ ਪਾਉਂਦੀ, ਲੀੜੇ ਲੀੜੇ ਕਿਉਂ ਨੀ ਸੀ ਪਾਉਂਦੀ, ਉਹਦੀ ਜਿਹੜੀ ਸੁਰਤ ਸੀ ਉਹ ਸਰੀਰ ਚ ਨਹੀਂ ਸੀ। ਆਪਾਂ ਲੀੜੇ ਕਾਹਦੇ ਪਾਉਂਦੇ ਹਾਂ, ਆਪਣੀ ਮਨੌਤ ਸਰੀਰ ਹੈ। ਇਹ ਤਾਂ ਗੁਰੂ ਘਰ ਦੀ ਮਰਜ਼ਾਦਾ ਹੁੰਦੇ ਨੇ, ਜਿਹੜੇ ਉਹ ਮਰਜ਼ਾਦਾ ਦੇ ਵਿੱਚ ਰਹਿਣਾ ਪੈਂਦਾ, ਪਰ ਲੀੜੇ ਪਾਉਣ ਦੀ ਕੋਈ ਲੋੜ ਨੀ ਹੁੰਦੀ। ਫਿਰ ਤੁਹਾਡੇ ਕੋਲ ਇੱਥੇ ਜਗੇੜੇ ਦੇ ਕੋਲ ਤੇ ਇੱਕ ਤੋਤਾ ਪੂਰੀ ਸੰਤ ਹੁੰਦਾ ਸੀ, ਅਸੀਂ ਤਾਂ ਔਖਾ ਨਾਲ ਦੇਖਿਆ, ਉਹ ਦਿਗੰਬਰ ਰਹਿੰਦਾ ਸੀ ਕਮਾਈਏ। ਜਗੇੜੇ ਕਿਸੇ ਦੇ ਘਰ ਜਾ ਆਪਣੇ ਸਾਰੀ ਦੁਨੀਆਂ ਜਾਣ ਦੀ, ਲੀੜਾ ਪਾਉਣ ਦੀ ਕੋਈ ਲੋੜ ਨੀ ਹੈ, ਤੁਹਾਡੀ ਜਿਹੜੀ ਸੁਰਤਾ ਸਰੀਰ ਨੂੰ ਛੱਡ ਕੇ ਆਤਮਾ ਚ ਚਲੀ ਗਈ। ਪਰ ਗੁਰੂ ਘਰ ਦੀ ਮਰਜ਼ਾਦਾ ਤੁਸੀਂ ਲੀੜਿਆਂ ਚ ਰਹਿ ਦੋ, ਉਹ ਲੀੜੇ ਪਾਉਣ ਲੱਗ ਗਈ। ਇਸੇ ਤਰ੍ਹਾਂ ਜਿੱਥੇ ਵੀ ਜਦ ਇਹਦਾ ਮਨ ਸਰੀਰ ਚ ਹੋਵੇ ਲੀੜਿਆਂ ਨਾਲ ਨਹੀਂ ਸਰੇਗਾ, ਜਿਹੜਾ ਮਨ ਆਤਮਾ ਦੇ ਵਿੱਚ ਹੈ ਫਿਰ ਇਹ ਮੱਤਾਂ ਮੱਤਾਂ ਦਾ ਆਪੋ ਆਪਣਾ ਸੁਣਦਾ ਹੈ, ਗੁਰੂ ਘਰ ਦੇ ਵਿੱਚ ਨਹੀਂ ਆਇਆ ਸੁਣਦਾ। ਇਹ ਇਹਦੀ ਅਵਸਥਾ ਦੇ ਜਿਹੜੇ ਗੁਰਸਿੱਖ ਨੇ ਉਹ ਲੀੜਿਆਂ ਸਹਿਤ ਰਹਿੰਦੇ ਹਨ, ਅਵਸਥਾ ਹੋ ਗਈ ਸਰਵਸਥਾ ਵਾਲੀ ਹੈ। ਉਹ ਦਿਗੰਬਰ ਕੋਈ ਵਸਤਰ ਨਹੀਂ ਹੱਥ, ਉਹ ਆਇਆ ਉਹਨੇ ਸਿਜਦਾ ਕਰਿਆ ਮਹਾਤਮਾ ਨੂੰ, ਕਹਿੰਦਾ ਸਰਮਦ ਫਕੀਰ ਸਾਈਂ ਮੈਂ ਰੂਮ ਦੇ ਬਾਦਸ਼ਾਹ ਨੇ ਘੱਲਿਆ, ਸਬਰ ਔਰ ਸ਼ੁਕਰ ਦੇ ਮੈਨੇ ਪੁੱਛਣੇ ਨੇ ਤੁਹਾਡੇ ਕੋਲ। ਉਹ ਆਰਥ ਲੋਕ ਨੇ ਫਿਰ ਨੇਤਰ ਖੋਲੇ, ਕਰੋ ਸਰੀਰ ਦੇ ਵਿੱਚ ਆਏ ਹੈ, ਦੇਖੋ ਸਰੀਰ ਦੇ ਵਿੱਚ ਦੋ ਦੁਨੀਆਂ ਨੇ, ਇੱਕ ਪਦਾਰਥਵਾਦੀ ਦੁਨੀਆ, ਇੱਕ ਪਦਾਰਥਾਂ ਤੇ ਰਹਿਤ ਦੁਨੀਆ। ਪਦਾਰਥ ਤਿੰਨ ਗੁਣਾਂ ਚ ਨੇ, ਜਿੱਥੇ ਆਤਮਾ ਉੱਥੇ ਪਦਾਰਥ ਨੇ ਆਉਂਦਾ। ਨਹੀਂ ਤਾਂ ਜਿਹੜੇ ਮਹਾਤਮਾ ਅਭਿਆਸ ਕਰਦੇ ਨੇ ਉਹਨਾਂ ਨੂੰ ਪਤਾ ਹੁੰਦਾ, ਜਾਂ ਲਿਖਿਆ ਹੋਇਆ ਜਿਹਨਾਂ ਨੇ ਅਭਿਆਸ ਕਰਕੇ ਇਹ ਰਸਤਾ ਪ੍ਰਾਪਤ ਕਰਕੇ ਫਿਰ ਗੁਰੂ ਸਾਹਿਬ ਜੀ ਨੇ ਉਹਨਾਂ ਦਾ ਲਿਖ ਵੀ ਦਿੱਤਾ। ਕਈਆਂ ਨੂੰ ਉਹ ਵੀ ਦੱਸ ਦਿੰਦੇ ਹੁੰਦੇ ਨੇ ਵੀ ਇਹ ਫਲੰਗਾ ਜਿਹੜਾ ਬੰਦਾ ਇਹ ਜਗਾਸੂ ਹੈ, ਇਹ ਅਹੀ ਹੈ, ਇਹੀ ਜੀ ਵਸਤਾ ਹੈ। ਦੱਸੋ ਵੀ ਗੁਰੂ ਜੀ ਜਾਂ ਇੱਥੇ ਮਹਾਂਪੁਰਸ਼ਾਂ ਦੇ ਕੋਲ ਕੋਈ ਜਗਾਸੂ ਰਹਿੰਦੇ ਨੇ, ਹਮੇਸ਼ਾ ਉਹਨਾਂ ਦੇ ਨਾਲ ਬਚਨ ਵਿਲਾਸ ਕਰਦੇ ਰਹਿੰਦੇ ਨੇ, ਤੇ ਫਿਰ ਉਹ ਦੱਸਦੇ ਨੇ ਵੀ ਸਾਡੀ ਸੁਰਤ ਇਸ ਜਗ੍ਹਾ ਚਲੀ ਗਈ। ਉਹ ਕਹਿੰਦੇ ਨੇ ਠੀਕ ਹੈ, ਪਰ ਅਜੇ ਤਾਂ ਉੱਥੇ ਨਹੀਂ ਗਿਆ ਜਿੱਥੇ ਜਾਣਾ ਚਾਹੀਦਾ। ਪਤਾ ਕੀ ਹੋ ਰਿਹਾ, ਇਹ ਮਹਾਂਪੁਰਸ਼ਾਂ ਨੂੰ ਉੱਥੇ ਗਏ ਨੇ, ਸਾਰਾ ਰਸਤਾ ਉਹਨਾਂ ਦਾ ਤੈਅ ਕਰਿਆ ਹੈ। ਕਹਿੰਦਾ ਪੁੱਛਣਾ, ਕਹਿੰਦਾ ਹਾਂ ਮੈਨੂੰ ਬਾਦਸ਼ਾਹ ਨੇ ਘੱਲਿਆ। ਕਹਿੰਦੇ ਚੰਗਾ, ਫਿਰ ਸਵੇਰੇ ਨੂੰ ਕਰੀ, ਇੱਕ ਤਾਂ ਮਸ਼ਕ ਜਾਈ ਪਾਣੀ ਦੀ, ਇੱਕ ਢਾਈ ਗਜ ਕੋਰਾ ਕੱਪੜਾ ਲਿਆਈ, ਮੈਂ ਤੈਨੂੰ ਫਿਰ ਦੱਸ ਦਿਆਂਗਾ ਇਸੇ ਮਹੀਨੇ ਕੀ। ਸਵੇਰ ਹੋਈ ਤੇ ਜਿਹੜਾ ਸਰਮਦ ਸੀ ਉਸਨੂੰ ਸਜ਼ਾ ਕੀ ਦਿੱਤੀ ਹੋਈ ਸੀ, ਰੰਗ ਜੇਬ ਦੀ 100 ਕੋਟਲਾ ਉਹਦੇ ਪਿੱਛੇ ਰੋਲਾ ਸੀ, ਰੋਜ਼ 100 ਕੋਟਲਾ ਤੇ ਇੱਕ ਸਟਾਪ ਨੂੰ ਇੱਕ ਪਿਆਲਾ ਪਾਣੀ ਦਾ ਉਸਨੂੰ ਮਿਲਦਾ ਸੀ ਰੋਜ਼ ਦਾ। ਜੇ ਆਪਣੇ ਦੇ ਵਿੱਚ ਕੋਈ ਸ਼ਕਤੀਆਂ ਨੇ, ਜੇ ਆਪਾਂ ਨੂੰ ਕੋਈ ਹੱਥ ਲਾ ਦੇ, ਸਾਰਾ ਟੱਬਰ ਮਾਰ ਦਾਂਗੇ ਉਹਦਾ, ਸਾਰਾ ਟੱਬਰ ਮਾਰ ਦਾਂਗੇ। ਆਪਣੇ ਅੰਦਰ ਸਬਰ ਸ਼ੁਕਰ ਨਹੀਂ ਹੈ,
ਜਲ ਸ਼ਕਤੀ ਵੀ ਆਪਣੇ ਅੰਦਰ ਇਸ ਤਰ੍ਹਾਂ ਦਾ। ਮਸ਼ਕਾ ਆ ਗਿਆ, ਕੋਰਾ ਕੱਪੜਾ ਢਾਈ ਗਜ ਲੈਂਦਾ, ਉਹਦਾ ਨੂੜਿਆ ਹੋਇਆ ਕਿਸ਼ੰਗਲਾ ਨੂੰ, ਕਹਿਣ ਲੱਗਿਆ ਮੇਰੇ ਉੱਤੇ ਮਸ਼ਕ ਡੋਲ ਤੋਂ ਪਾਣੀ ਸਰਬੱਤ ਦੇ ਡੋਲ ਦਿੱਤੇ। ਉਹ ਕੋਰਾ ਕੱਪੜਾ ਲੈ ਕੇ ਲੱਕ ਨੂੰ ਬੰਨ ਲਿਆ। ਫਿਰ ਕੀ ਹੋਇਆ, ਉਹ ਕੋਲ ਖੜਾ ਜਿਹੜਾ ਰੂਮ ਬਾਦਸ਼ਾਹ ਦਾ ਵਜ਼ੀਰ ਹਨ, ਤੇ ਫਿਰ ਉਸੇ ਵਾਰ ਨਾਲ ਲਿਆ ਉਹਨਾਂ ਨੇ 100 ਕੋਟਲਾ ਮਾਰਿਆ ਝੂਹੇ ਦੇ ਵਿੱਚ ਦੇ ਲੋ ਕੋਟਲਾ। ਤੇ ਜਦ ਕੋਟਲੇ ਮਾਰਦੇ ਨਾ ਕੋਟਲੇ, ਤਾਂ ਫਿਰ ਉਹ ਜਿਹੜਾ ਵਜ਼ੀਰ ਆ ਉਹਨੇ ਕੀ ਦੇਖਿਆ, ਅਸਮਾਨ ਦੇ ਵਿੱਚ ਸ਼ਕਤੀਆਂ ਹੱਥ ਬੰਨੀ ਖੜੀਆਂ, ਹੱਥ ਬੰਨੀ। ਉਹ ਸਰਮੱਦ ਦਾ ਸੀ, ਉਹ ਇਸ਼ਾਰਾ ਕਰਦਾ ਉਂਗਲੀ ਦਾ, ਨਹੀਂ ਹੁਕਮ ਚ ਚੱਲਦੀਆਂ ਨੇ ਸਾਰੀ ਪ੍ਰਕਿਰਤੀ ਮਹਾਤਮਾ ਦੇ ਹੁਕਮ ਚ ਚੱਲਦੀ ਹੈ। ਜਿਵੇਂ ਰੋਰਾਜ ਜੀ ਹਰੀਜਨਾਂ ਦੇ ਬਿਆਦਰੀ ਦੇ ਹੋਏ ਨੇ, ਫੁੱਲ ਲੱਗਿਆ ਹੋਇਆ ਸੀ, ਪ੍ਰੇਮੀ ਜਾਂਦੇ ਸੀ, ਕਹਿਣ ਕੇ ਪ੍ਰੇਮੀ ਕਿੱਥੇ ਨੂੰ ਜਾਂਦੇ ਹੋ, ਕਹਿੰਦੇ ਸੀ ਕੁੰਭ ਜਾਏ ਹਰਿਦਵਾਰ ਨੂੰ ਜਾਂਦੇ। ਰਘਰਾਜ ਜੀ ਕਹਿੰਦੇ ਰਹੋ, ਮੇਰੀ ਇੱਕ ਦਮੜੀ ਲੈ ਜਾਓ, ਉੱਥੇ ਭੇਟ ਕਰ ਦਿਓ, ਮੇਰਾ ਵੀ ਮੁੱਲਦਾਨ ਹੋ ਜਾਵੇਗਾ। ਪਰ ਗੱਲ ਸੁਣ ਲਓ, ਗੱਲ ਪਾਣੀ ਕਿੰਨਾ ਛੱਡ ਦਿਓ, ਕਿਤੇ ਮੇਰੀ ਹੱਕ ਦੀ ਕਰਦਾ, ਮੈਂ ਕੋਈ ਠੱਗੀ ਬੱਗੀ ਰਾਣੀ ਲਈ ਹੈ, ਜੁੱਤੀਆਂ ਕੱਢਦਾ ਤੇ ਆਪਣੇ ਫਿਰ ਪੈਸੇ ਲੈਣਾ, ਟੱਬਰ ਪਾਲਦਾ ਤੇ ਨਾਲੇ ਪਰਮੇਸ਼ਰ ਦੀ ਬੰਦਗੀ ਕਰਦਾ। ਬੜੋ ਬਨੇ ਉਹਨਾਂ ਨੂੰ ਕਹਿੰਦਾ
Thank you. ਮਤਲਬ ਦਾ ਨਾਲ ਘਰ ਜੁੱਤੀਆਂ ਗਾਣਾ ਜਿਹੜਾ ਬਣ ਗਿਆ ਨੀ ਨਾ ਆਤਮ ਦਰਸ਼ੀ ਉਹਦੀ ਪਰਕ ਇਹੀ ਆ ਉਹ ਕਿਸੇ ਵਸਤੂ ਦਾ ਫੁਰਨਾ ਨਹੀਂ ਕਰਦਾ ਹੁਣ ਇੰਨੀ ਤਾਕਤ ਦਾ ਮਾਲਕ ਰਵਦਾਸ ਜੀ ਉਹਦਾ ਕੋਠੀਆਂ ਪਾ ਲੈਂਦਾ ਤਾਂ ਫਿਰ ਬਣ ਗਿਆ ਜੀ ਫਿਰ ਤਾਂ ਅਜੀਬ ਕੋਠੀ ਨਹੀਂ ਆ ਗਿਆ ਜਿਹੜਾ ਬਰਮ ਗਿਆਨੀ ਹੈ ਉਸ ਨੂੰ ਫੁਰਨਾ ਨਹੀਂ ਹੁੰਦਾ ਬਸ ਪਰਖ ਨੇ ਦੇ ਲੋ ਗੁਰੂ ਸਾਹਿਬ ਨੇ ਵੀ ਲਿਖ ਦਿੱਤਾ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਦਿਖ ਖਾਟੀ ਹੁਣ ਆਪਾਂ ਆਪਣੇ ਮਨ ਕੰਨੀ ਦੇਖ ਲਓ ਸੋਨਾਰ ਮਿੱਟੀ ਆਪਣੀ ਦ੍ਰਿਸ਼ਟੀ ਚ ਇੱਕੋ ਜਿਹਾ ਜੇ ਆਪਣੇ ਇਸੇ ਕੋਲ ਸੋਨਾ ਪਿਆ ਹੋਵੇ ਨਾ ਆਲੇ ਦੁਆਲੇ ਨੂੰ ਦੇਖ ਕੇ ਮੁੱਠੀ ਚਾ ਕੇ ਜੇਲ ਚ ਪਾ ਦਾਂਗੇ ਬਿਲਕੁਲ ਦੇਖ ਨਾ ਲਵੇ ਰਿਸ਼ਤੀ ਤਾਂ ਕਿਤੇ ਰਹੇਗੀ ਉਹ ਗੱਲ ਤਾਂ ਔਰ ਇਸ ਤਰ੍ਹਾਂ ਦੇ ਨਾਲ ਇਹੀ ਵਾਸਤਾ ਹੁੰਦੀ ਜਿਹੜੇ ਬਰਮ ਗਿਆਨ ਨਹੀਂ ਹੁੰਦੇ ਨੇ ਜੇ ਉਹ ਪਦਾਰਥਵਾਦੀ ਹੋਵੇ ਫਿਰ ਤਾਂ ਆਪਣੇ ਵਰਗ ਹੀ ਹੋਵੇ ਫਿਰ ਉਹਨਾਂ ਚਾਰ ਆਪਣੇ ਚ ਕੀ ਫਰਕ ਹੋਇਆ ਕਈ ਦਿਨ ਉਹਨਾਂ ਦਾ ਸਰੀਰ ਦਾ ਜੋ ਕਿਰਿਆ ਸੀ ਉਸ ਨੂੰ ਦੇਖ ਕੇ ਘਿਰਨਾ ਕਰਿਆ ਕਰਨ ਰਵਦਾਸ ਜੀ ਨੇ ਫਿਰ ਸ਼ਬਦ ਵੀ ਚਾਰਨ ਕਰਿਆ ਗੁਰਬਾਣੀ ਦੇ ਵਿੱਚ ਦਾਰਦ ਦੇਖ ਸਭ ਕੋ ਹਸਾ ਐਸੀ ਦਸ਼ਾ ਹਮਾਰੀ ਅਸ਼ਟ ਦਸ਼ਾ ਸਿੱਧ ਕਰ ਦਲਾ ਸਭ ਕਿਰਪਾ ਦੁਆਰੀ ਹੈ ਨਿਰਾਕਾਰ ਵਾਹਿਗੁਰੂ ਇਹ ਅਣਜਾਣ ਲੋਕ ਨੇ ਤਾਂ ਹੀ ਇਹਨਾਂ ਦਾ ਅਸੀਂ ਗੁੱਸਾ ਨਹੀਂ ਕਰਦੇ ਮਹਾਤਮਾ ਤਾਂ ਹੀ ਨਾ ਗੁੱਸਾ ਕਰਦੇ ਨੇ ਜਿਹੜੇ ਗਾਲਾਂ ਕੱਢੀ ਜਾਂਦੇ ਨੇ ਮਹਾਤਮਾ ਨੂੰ ਉਹਨਾਂ ਨੂੰ ਪਤਾ ਵੀ ਇਹਨਾਂ ਦਾ ਸੁਭਾਅ ਹੀ ਇਹ ਹੈ ਸਾਡਾ ਸੁਭਾਅ ਹੋਰ ਆਪਾਂ ਆਪਣੇ ਸੁਭਾਅ ਜੀ ਮਨਜ਼ੂਰ ਹੁੰਦਾ ਆਦਮੀ ਜਿਵੇਂ ਇੱਕ ਦਰਿਆ ਦੇ ਕਿਨਾਰੇ ਮਹਾਤਮਾ ਤੁਰਿਆ ਜਾਂਦਾ ਇਹੀ ਜੀ ਵਰਤਾ ਵਾ ਉਹ ਹਰ ਇੱਕ ਦਾ ਭਲਾ ਚਾਹੁੰਦਾ ਬਰਮ ਗਿਆਨ ਜੀ ਅਸੀਂ ਨਹੀਂ ਚਾਹੁੰਦੇ ਹਾਂ ਸਾਡੇ ਤੋਂ ਆ ਜਾਵੇ ਗੱਲ ਫਿਰ ਸ਼ਾਇਦ ਲਾਗੂ ਹੋ ਜਾਵੇ ਵਰਨਾ ਨਹੀਂ ਹੋਵੇ ਬਰਮ ਗਿਆਨ ਜੀ ਹਰ ਇੱਕ ਦਾ ਭਲਾ ਚਾਹੁੰਦਾ ਗੁਰੂ ਉਹਦਾ ਆਪਣੇ ਦੁਸ਼ਮਣਾਂ ਦਾ ਵੀ ਭਲਾ ਚਾਹੁੰਦਾ ਇਹ ਤਾਂ ਅਸੀਂ ਮਹਾਰਾਜ ਦੇ ਸੁਣੀਆਂ ਗੱਲਾਂ ਤੁਹਾਨੂੰ ਦੱਸਦੇ ਹਾਂ ਕਈ ਜਿਹੜਾ ਬਰਮ ਗਿਆਨ ਨਹੀਂ ਹੁੰਦਾ ਉਹ ਸੀਗੇ ਇਸ ਵਾਸਤਾ ਦੇ ਮਾਲਕ ਤਾਂ ਹੀ ਤਾਂ ਸਾਨੂੰ ਕਹਿੰਦੇ ਸੀ ਕਹਿੰਦੇ ਜੇ ਕਿਸੇ ਤੇ ਕੋਈ ਪਰਪਕਾਰ ਕਰ ਦੇਵੇ ਨਾ ਉਹਨੂੰ ਯਾਦ ਨਾ ਕਰੇ ਫਿਰ ਆਪਾਂ ਤਾਂ ਫਿਰ ਅਖਬਾਰਾਂ ਚ ਕੱਢ ਦਿੰਦੇ ਹਾਂ ਰੇ ਕੋਈ ਜਿਹੜਾ ਆਉਂਦਾ ਜੀ ਮੈਂ ਫਲਾਨੇ ਰਾਜਾ ਭਲਾ ਕਰਦਾ ਫਲਾਨੇ ਨੂੰ ਵਾਹ ਕਰਦਾ ਮੈਂ ਵਾਹ ਕਰਦਾ ਕਹਿੰਦੇ ਜੇ ਕੋਈ ਦੁਸ਼ਮਣੀ ਕਰੇ ਉਹਦੀ ਉੱਥੇ ਹੀ ਭਲਾ ਦੇਵੇ ਬਸ ਇਹਨੂੰ ਬਰਮ ਗਿਆਨੀ ਕਹਿੰਦੇ ਦੇਖ ਲਓ ਜੇ ਆਪਣੇ ਹਿੰਦ ਰਹੇਗੀ ਤਦ ਆਪਾਂ ਬਰਮ ਗਿਆਨੀ ਹਾਂ ਤੇ ਨਹੀਂ ਫਿਰ ਆਪਾਂ ਠੀਕ ਹੈ ਕੋਸ਼ਿਸ਼ ਕਰੀ ਚਲੋ ਆਹ ਜਨਮ ਨੀ ਅਗਲੇ ਤਾਂ ਜੀ ਆਊ ਜੀ ਨੂੰ ਜਿਹੜਾ ਲੱਗਿਆ ਹੋਇਆ ਜਿਹੜਾ ਬੱਚਾ ਪੜ੍ਹਨ ਲੱਗ ਗਿਆ ਨਾ ਡਿਗੜ ਰਾਤੇ ਨਾਲ ਇੱਕ ਦਿਨ ਟਾਈਮ ਆਵੇਗਾ ਇੰਨੇ ਦੀ ਡਿਗਰੀ ਲੈ ਕੇ ਕਾਲਜ ਦੇ ਵਿੱਚੋਂ ਨਿਕਲ ਜਾਵੇਗਾ ਫਿਰ ਵੀ ਉਹਨੇ ਕਾਲਜ ਜਾਣਾ ਉਹ ਇਸ ਤਰ੍ਹਾਂ ਦੇ ਨਾਲ ਗੁਰਦਾਸ ਜੀ ਕਹਿੰਦੇ ਨੌ ਡਿਗਰੀਆਂ ਅਠਾਰਾਂ ਸਦੀਆਂ ਸਾਡੀ ਹਿੱਸੇ ਦੇ ਵਸਦੀਆਂ ਨੇ ਪਰ ਸਾਨੂੰ ਸੁਣਨਾ ਹੀ ਨਹੀਂ ਇਸ ਨੂੰ ਬਰਮ ਗਿਆਨੀ ਕਹਿੰਦੇ ਉਹ ਜਿਹੜੀ ਦਿੱਤੀ ਡੰਡੀ ਕਹਿੰਦੇ ਜਿਹੜਾ ਸੁਣ ਲਓ ਭਾਈ ਪਾਣੀ ਜਿਹੜਾ ਸਿਰੇ ਕਿਤੇ ਉੱਥੇ ਖੜ ਕੇ ਆਵਾਜ਼ ਦਿਓ ਹੈ ਮਾਤਾ ਗੰਗਾ ਰਵਿਦਾਸ ਜੀ ਨੇ ਇੱਕ ਦਮੜੀ ਦਿੱਤੀ ਹੈ ਵੀ ਜੇ ਤਾਂ ਹੱਥ ਕੱਢ ਕੇ ਲਵੇਗੀ ਤਾਂ ਦਵਾਂਗੇ ਨਹੀਂ ਉਹ ਕਹਿੰਦਾ ਮੇਰੀ ਮੋੜ ਹੈ ਮੋੜ ਲੈ ਲਓ ਖੈਰ ਸੋਚਣ ਸਾਰੇ ਇੱਕੋ ਜਿਹੇ ਬੰਦੇ ਨਹੀਂ ਹੁੰਦੇ ਤੈਨੂੰ ਬਹੁਤ ਦਾ ਬਹੁਤ ਹੋਛੇ ਬੰਦੇ ਨੇ ਹੋਛੇ ਕੀ ਪਤਾ ਰੱਬ ਕਿੱਥੇ ਵਸਦਾ ਪਤਾ ਕਿਸੇ ਨੂੰ ਤਾਂ ਹੀ ਇਹ ਦੱਸਿਆ ਨਾ ਵੀ ਭੈ ਦੇ ਵਿੱਚ ਵਸਣਾ ਚਾਹੀਦਾ ਭੈ ਦੇ ਵਿੱਚ ਪਤਾ ਨੀ ਕੱਲ ਨੂੰ ਕੀ ਹੋ ਜਾਣਾ ਤੈਨੂੰ ਕੋ ਪਰੋਗਰੇ ਨਾਲ ਚੀਜ਼ ਇਹ ਸਭ ਬਣਾ ਦਿੰਦੇ ਨੇ ਚੀਜ਼ ਨਾਲ Thank you. ਬਿਨਾਂ ਹਰ ਇੱਕ ਦਾ ਭਲਾ ਚਾਹੁੰਦੇ ਨੇ ਭਲਾ ਉਹ ਮਹਾਤਮਾ ਤੁਰੇ ਜਾਂਦੇ ਨੇ ਦਰਿਆ ਦੇ ਕਿਨਾਰੇ ਕਿਨਾਰੇ ਤਾਂ ਪਾਣੀ ਦੇ ਵਿੱਚ ਪਿੱਛੂ ਉੜਿਆ ਆਉਂਦਾ ਪਿੱਛੂ ਜ਼ਹਿਰੀਲਾ ਜਾਨਵਰ ਹੁੰਦਾ ਮਹਾਤਮਾ ਨੇ ਸੋਚਿਆ ਵੀ ਇਹ ਗਰੀਬ ਜਾਨਵਰ ਹੈ ਮਰ ਜਾਵੇਗਾ ਇਹਨੂੰ ਬਾਹਰ ਕੱਢ ਦੀ ਜਾ ਹੱਥ ਪਾਇਆ ਕਰਨ ਫਿਰ ਡੰਗ ਮਾਰਿਆ ਕਰੇ ਹੱਥ ਕੰਬ ਜਾ ਕਰੇ ਫਿਰ ਵਿੱਚ ਡਿੱਗ ਜਾ ਕਰੇ ਦੋ ਚਾਰ ਗੇੜੇ ਉਸ ਨੂੰ ਹੱਥ ਪਾਇਆ ਤੇ ਡੰਗ ਮਾਰ ਮਾਰ ਕੇ ਹੱਥ ਕਾਲਾ ਕਰਤਾ ਫਿਰ ਇੱਕ ਕੋਈ ਪ੍ਰੇਮੀ ਆ ਗਿਆ ਕਹਿੰਦੇ ਮਹਾਂਪੁਰਸ਼ੋ ਕੀ ਕਰਦੇ ਆ ਤੁਸੀਂ ਕਹਿੰਦੇ ਕਹਿੰਦੇ ਆਹ ਗਰੀਬ ਜਾਨਵਰ ਹੈ ਇਹਨੂੰ ਕੱਢ ਕੇ ਬਾਹਰ ਰੱਖਦੇ ਹਾਂ ਕਦੇ ਗਰੀਬ ਆ ਇਹ ਉਹ ਦੰਦ ਪਾਲਾ ਆ ਗਿਆ ਹੁਣ ਉਹ ਆਪਣਾ ਪਦ ਇਜ਼ਹਾਰ ਕਰੂਗਾ ਮਹਾਤਮਾ ਆਪਣਾ ਕਰਦੇ ਨੇ ਨਿਰ ਦੰਦ ਆਪਣਾ ਦਾ ਪੱਖ ਹੋ ਗਿਆ ਮਹਾਂਪੁਰਸ਼ ਇਹ ਤਾਂ ਬਿੱਛੂ ਆ ਕਿਉਂ ਕਰਦੇ ਹੋ ਤੁਸੀਂ ਤੁਹਾਨੂੰ ਇਹ ਵੀ ਪਤਾ ਤੁਹਾਡਾ ਹੱਥ ਕਾਲਾ ਕਰਤਾ ਨੇ ਡੰਗ ਮਾਰ ਮਾਰ ਕੇ ਸਿੱਧਾ ਤੁਸੀਂ ਮੈਨੂੰ ਬਣਾ ਤੀਰ ਕਿਸੇ ਬੋਲੇ ਤੀਰ ਕਹਿਣ ਲੱਗੇ ਵੀ ਪ੍ਰੇਮੀਆਂ ਇਹ ਤਾਂ ਸੁਭਾਅ ਨੇ ਆਪੋ ਆਪਣੇ ਪ੍ਰਕਿਰਤੀ ਦੇ ਹੁੰਦੇ ਨੇ ਸੁਭਾਅ ਕਈ ਤਾਂ ਗ੍ਰਿਸ਼ਟੀ ਬਹੁਤ ਮਹਾਂਪੁਰਸ਼ਾਂ ਵਰਗੇ ਨੇ ਕਈ ਮਹਾਂਪੁਰਸ਼ ਬੜਬੜ ਖਾਂਦੇ ਨੇ ਜਦੋਂ ਜਦੋਂ ਇਹ ਪ੍ਰਕਿਰਤੀ ਹੁੰਦੀ ਹੈ ਇਸ ਤਰ੍ਹਾਂ ਨਾਲ ਕਹਿੰਦੇ ਰਹੀ ਸੁਣ ਇਹਦਾ ਸੁਭਾਅ ਹੈ ਡੰਗ ਮਾਰਨ ਦਾ ਸਾਡਾ ਸੁਭਾਅ ਹੈ ਪਰਉਪਕਾਰ ਕਰਨ ਦਾ ਜਦ ਇਹ ਆਪਣਾ ਸੁਭਾਅ ਨਹੀਂ ਛੱਡਦਾ ਫਿਰ ਮੈਂ ਕਿਉਂ ਆਪਣਾ ਸੁਭਾਅ ਛੱਡਦੇ ਫਿਰ ਗਿਆਨੀਆਂ ਦੀ ਔਰ ਇਸ ਤਰ੍ਹਾਂ ਦੇ ਨਾਲ ਰਮਦਾਸ ਜੀ ਨੇ ਕਹਿੰਦੇ ਭਾਈ ਮੇਰੀ ਮੋੜ ਲਿਆਓ ਜੇ ਨਾ ਲਈ ਉਹਨੇ ਹੱਥ ਕੱਢ ਕੇ ਹੁਣ ਉਹ ਤੁਰੇ ਹੈ ਫਿਰ ਆਪਾਂ ਉਹ ਗੱਲ ਕਹਿੰਦੀ ਨੀ ਉਹ ਜਵਾਨਾਂ ਦੇ ਹੈ ਵੀ ਜਦ ਕੋਈ ਗੁੱਸਾ ਨਹੀਂ ਸੀ ਕਰਦਾ ਹੁੰਦਾ ਅੱਜ ਕੱਲ੍ਹ ਦਾ ਗੁੱਸਾ ਕਰਦੇ ਵੀ ਦੁਆ ਨਾ ਲੈ ਲਵੇ ਅੱਗੇ ਹੁਣ ਖੁਸ਼ ਹੁੰਦੇ ਵੀ ਦੁਆ ਨਾ ਲੈ ਲਵੇ ਤਾਂ ਉਹ ਵੱਧ ਘੱਟ ਬੋਲਦੇ ਰਮਦਾਸ ਜੀ ਵੀ ਸਲਾਨਾ ਸਿੰਘ ਕਹਿ ਇਹ ਜੀ ਜੰਮੀ ਲੋਕੀ ਗੱਲਾਂ ਹੋਰ ਤਾਂ ਇਹ ਵੀ ਫਿਰਦੀ ਆ ਦੁਨੀਆਂ ਕਈ ਚੰਗੇ ਵੀ ਕਹਿੰਦੇ ਵੀ ਕੀ ਬਣ ਰਿਹਾ ਕਿੱਥੇ ਵਾਸਤਾ ਸਾਡੀ ਨੂੰ ਫਰਾਈ ਦੀ ਡੰਗਰੀ ਲੈ ਗਏ ਗੰਗਾ ਤੇ ਚਲੇ ਗਏ ਬਹੁਤ ਦੁਨੀਆਂ ਰਾਜੇ ਆਣੇ ਰਾਣੀਆਂ ਨੂੰ ਦਾਨ ਕਰਦੇ ਨੇ ਕੋਈ ਵਧੀਆ ਪਾਪਾ ਕੋਈ ਬਹਿਣੇ ਛੱਡਦੇ ਨੇ ਗੰਗਾ ਦੇ ਵਿੱਚ ਬਾਰੀ ਤੁਹਾਨੂੰ ਮਾਰਦੇ ਸੂਰਜ ਕਦੇ ਵੀ ਔਰ ਇਸ ਤਰ੍ਹਾਂ ਦੇ ਨਾਲ ਉਹ ਖੜ ਕੇ ਜਾਂਦੇ ਹੁਣ ਸਾਰੇ ਕਹਿਣ ਲੱਗੇ ਵੀ ਉਹ ਜਿਹੜੇ ਕਹਿੰਦੇ ਰਮਦਾਸ ਜੀ ਨੇ ਡੰਗਰੀ ਦਿੱਤੀ ਸੀ ਮਾਰ ਹੁਣ ਗੰਗਾ ਨੂੰ ਹਾਕ ਦੇਸੀ ਹੱਥ ਕੱਢ ਕੇ ਲੈਂਦੀ ਹੈ ਉਸਨੇ ਕਿਹਾ ਹੈ ਮਾਤਾ ਗੰਗਾ ਰਵਿਦਾਸ ਜੀ ਨੇ ਇੱਕ ਦੰਗੜੀ ਦਿੱਤੀ ਹੈ ਤੈਨੂੰ ਤੂੰ ਵੀ ਛਿੱਟਣੀ ਪਾਣੀ ਦੇ ਵਿੱਚ ਉਸਨੇ ਕਿਹਾ ਜੇ ਗੰਗਾ ਹੱਥ ਕੱਢ ਕੇ ਲਵੇਗੀ ਨਾ ਫੇਰ ਹੱਥ ਤੇ ਰੱਖ ਦੇ ਉਹਨਾਂ ਦੇ ਉਸ ਜਦ ਉਹਨੇ ਆਵਾਜ਼ ਮਾਰੀ ਮਾਤਾ ਜੀ ਆ ਲੋ ਦੰਗੜੀ ਪਾਣੀ ਹੁੰਦਾ ਰੱਖ ਉਹ ਜਿਹੜੇ ਕਿ ਉਹਨਾਂ ਦੇ ਮੂੰਹ ਤੇ ਰਹਿ ਗਏ ਉਹ ਟਿੱਚਣਾ ਕਰਦੇ ਸੀ ਰਵਿਦਾਸ ਜੀ ਨੇ ਪਾਣੀ ਪੂਣੀਆਂ ਥਾਈ ਬਾਂਹ ਨਿਕਲੀ ਚੂੜਾ ਜਿਹੜਾ ਜੱਗ ਮੱਗ ਜੱਗ ਮੱਗ ਕਰਦਾ ਹੀਰੇ ਜੜੇ ਹੋਏ ਦੇ ਵਿੱਚ ਆਵਾਜ਼ ਆਈ ਸਾਰਾ ਸਰੀਰ ਨਹੀਂ ਦਿਖਾਇਆ ਲਿਆ ਪਾਈ ਰਵਿਦਾਸ ਜੀ ਦੀ ਡੰਗੜੀ ਮੇਰੇ ਹੱਥ ਤੇ ਰੱਖ ਦੇ ਹੱਥ ਤੇ ਰੱਖਦੀ ਉਹ ਬਾਂਹ ਲੋ ਪੂਗੀ ਫਿਰ ਹੋਰ ਬਾਂਹ ਨਿਕਲੀ ਉਸੇ ਤਰ੍ਹਾਂ ਉਹਦੇ ਚੂੜਾ ਪਾਇਆ ਤੇ ਮੇਰੇ ਕੰਗਣਾ ਦੀ ਜੋੜੀ ਖੀਰੇ ਪੰਨੇ ਬਹੁਤ ਕੁਸ਼ਲ ਦੇ ਵਿੱਚ ਤੇਰਾ ਲਿਖਿਆ ਚਰਿਆ ਹੋਇਆ ਆਵਾਜ਼ ਆਈ ਲਓ ਭਾਈ ਡੰਗੜੀ ਦੇਣ ਵਾਲੇ ਰਵਿਦਾਸ ਜੀ ਦੀ ਆਹਾ ਮੇਰੀ ਕੰਗਣਾ ਦੀ ਜੋੜੀ ਰਵਿਦਾਸ ਜੀ ਨੂੰ ਭੇਟ ਕਰਕੇ ਹੋ ਜਾਂਦੇ ਹੋਏ ਫੜਵੀ ਜੀ ਉਹਨਾਂ ਚਾਹੇ ਜੀ ਸਿੱਧੇ ਸਾਧੇ ਲੋਕ ਹੁੰਦੇ ਸੀ ਕਹਿੰਦੇ ਵੀ ਸਾਡਾ ਤਾਂ ਰਸਤਾ ਇੱਧਰ ਨੂੰ ਤੂੰ ਇੱਧਰ ਜਾਣਾ ਤੂੰ ਦੇ ਦੇ ਉਹ ਬੇਈਮਾਨ ਹੋ ਗਿਆ ਹੁਣ ਇਹ ਜਾ ਰਵਿਦਾਸ ਨੂੰ ਕਿਹੜਾ ਪਤਾ ਇਹਨਾਂ ਮਹਾਤਮਾ ਨੂੰ ਕਹਿੰਦੇ ਇਹਨਾਂ ਨੂੰ ਕਿਹੜਾ ਪਤਾ ਕਈ ਗੁਰੂਆਂ ਨੂੰ ਵੀ ਕਹਿੰਦੇ ਸੀ ਇਹਨਾਂ ਨੂੰ ਕਿਹੜਾ ਪਤਾ ਗੁਰੂਆਂ ਦਾ ਸਭ ਕੁਛ ਪਤਾ ਉਹਦਾ ਤੇਰੀ ਸ਼ਰਧਾ ਦੇ ਵਿੱਚ ਫਰਕ ਹੋਇਆ ਆਹ ਇਸ ਤਰ੍ਹਾਂ ਦੇ ਨਾਲ ਰਵਿਦਾਸ ਜੀ ਸ਼ਬਰੀ ਸ਼੍ਰੀ ਰਵਿਦਾਸ ਜੀ ਕਹਿੰਦੇ ਆ ਸ਼ਬਰੀ ਚਿੱਟਾ ਮੇਰੇ ਭਾਈ ਉਹਨੇ ਡੰਗ ਤਾਂ ਰਵਿਦਾਸ ਜੀ ਨੇ ਦੇਖੀ ਉਹ ਕੰਗਣਾ ਦੀ ਜੋੜੀ ਜੇ ਆਪਾਂ ਨੂੰ ਮਿਲ ਜਾਵੇ ਸਿੰਗਰਾਂ ਦੀ ਜੋੜੀ ਦੇਖੋ ਕੋਈ ਟੱਬਰ ਕਿਵੇਂ ਟੱਪਦਾ ਕੋਈ ਖਿਆਲ ਨਹੀਂ ਕਰਿਆ ਉਹਨਾਂ ਘਰ ਹੌਲੀ 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 ਜਦ ਟਿਕਟਕਾ ਜਿਹਾ ਹੋ ਗਿਆ ਭਾਵ ਕੇ ਜਾਣੀ ਜਿਹੜੀ ਪ੍ਰਕਿਰਤੀ ਹੈ ਨਾ ਸਾਰੀ ਮਹਾਂਪੁਰਸ਼ਾਂ ਦੇ ਹੁਕਮ ਦੇ ਵਿੱਚ ਚੱਲਦੀ ਹੈ ਸਰਮਤ ਖੀਰ ਸੌ ਕੂਟੜਾ ਲੱਗਦਾ ਸੌ ਪਿੱਠ ਤੇ ਉਹ ਸਾਰੀ ਸ਼ਕਤੀ ਦੇਖੀ ਉਸਨੇ ਜਿਹੜਾ ਵਜ਼ੀਰ ਖੜਾ ਸੀ ਫਿਰ ਆ ਜਿਓ ਸ਼ਰਾਬ ਨੂੰ ਹੱਥ ਦੇ ਉੱਤੇ ਰੱਖ ਦਿੱਤਾ ਉਹ ਇੱਕ ਪਿਆਲੀ ਪਾਣੀ ਦੀ ਫੜਾ ਦਿੱਤੀ ਸਰਮਤ ਨੂੰ ਉਹ ਜ਼ਰੂਰ ਸਿੱਟ ਕੇ ਉੱਤੋਂ ਦੀ ਕੁੱਟ ਭਰ ਕੇ ਅੰਦਰ ਰਖਾ ਲਈ ਕਹਿੰਦੇ ਸਰਮਤ ਕਹਿੰਦਾ ਸ਼ੁਕਰ ਆ ਪਰਮੇਸ਼ਰ ਸ਼ੁਕਰ ਹੈ ਕਹਿੰਦਾ ਤੇ ਉਹ ਤਾਂ ਚਲੇ ਗਏ ਕੂਟੜਾਂ ਵਾਲੇ ਨੇ ਚਲੇ ਗਏ ਸਾਰਾ ਉਹ ਖੜਾ ਸਰੀਰ ਕਰ ਲਈ ਕਹਿੰਦਾ ਦੱਸੋ ਜੀ ਮੈਂ ਖੜਾ ਹੀ ਹਾਂ ਕਹਿੰਦੇ ਤਾਂ ਪ੍ਰੈਕਟੀਕਲੀ ਤੈਨੂੰ ਉੱਤਰ ਦੇ ਦਿੱਤਾ ਉਹਨੇ ਤਾਂ ਕਦੀ ਵਾਪੀ ਨਹੀਂ ਪ੍ਰੈਕਟੀਕਲੀ ਦਿੱਤਾ ਕਹਿੰਦਾ ਜਦ ਮੇਰੇ ਕੋਟੜੇ ਲੱਗਦੇ ਸੀ ਤਾਂ ਦੇਖਿਆ ਵੀ ਹੈ ਕਹਿੰਦਾ ਹਾਂ ਸਾਰਾ ਸਮਾਨ ਸ਼ਕਤੀਆਂ ਦਾ ਭਰਿਆ ਖੜਾ ਸੀ ਤੇ ਫਿਰ ਦੇਖ ਲਾ ਮੈਂ ਫੁਰਨਾ ਨੀ ਕਰਦਾ ਰੰਗ ਜੇਬ ਨੂੰ ਮਾਰ ਲੇਗਾ ਸਾਰੀ ਉਮਰ ਨੂੰ ਇੱਕ ਫੁਰਨੇ ਨਾਲ ਮਾਰ ਸਕਦਾ ਪਰ ਜੇ ਮੈਂ ਇਹ ਫੁਰਨਾ ਕਰਦਾ ਤਾਂ ਫਿਰ ਅਵਸਥਾ ਦੇ ਵਿੱਚ ਫਰਕ ਪੈਂਦਾ ਅਵਸਥਾ ਦੇ ਵਿੱਚ ਫਰਕ ਪੈਂਦਾ ਦੇਖੋ ਸਬਰ ਸ਼ੁਕਰ ਵੀ ਜੇ ਬੰਦਗੀ ਕਰਦਿਆਂ ਕੋਈ ਤਾਕਤ ਅੰਦਰ ਹੋ ਜਾਵੇ ਨਾ ਤਾਂ ਇਹਨੂੰ ਜਜ਼ਬ ਕਰਦੇ ਰੱਖਦੇ ਇਹ ਰਹਿਣੇ ਮੈਨੂੰ ਕਹਿੰਦੇ ਉਹ ਇਸ ਤਰ੍ਹਾਂ ਦੇ ਨਾਲ ਉਹ ਫਿਰ ਚੜਿਆ ਗਿਆ ਸਬਰ ਸ਼ੁਕਰ ਹੈ ਜਿਹੜਾ ਆਓ ਬਾਬਾ ਜਵਾਰਾ ਸਿੰਘ ਜੀ ਸਾਡੀ ਸੰਪਰਦਾ ਦੇ ਹੋਏ ਹੋਏ ਤੇ ਮਹਾਰਾਜ ਜਾਰਦੜੀ ਸੰਗਤ ਸਾਹਿਬ ਮਹਾਰਾਜ ਜੀ ਦੇ ਬਾਅਦ ਫਿਰ ਇੱਥੇ ਆ ਗਏ ਤੇ ਬਾਬਾ ਸੁੱਚਾ ਸਿੰਘ ਦਾ ਸੀ ਕੋ ਬਾਬਾ ਕਰਮ ਸਿੰਘ ਮਹਾਰਾਜ ਦਾ ਸੇਵਕ ਸੀਗਾ ਉਹ ਵੀ ਫੌਜੀ ਸਨ ਜਦ ਮਹਾਰਾਜ ਜੀ ਫਿਰ ਗੁੱਡੀ ਚੜੀ ਦੁਨੀਆਂ ਦੇ ਵਿੱਚ ਉਮਰ ਤਾਂ ਛੋਟੀ ਹੀ ਸੀ ਉਮਰ ਵੀ ਸੰਬੰਧ ਖਾਂਦੀ ਹੈ ਪਰਮਾਰਥ ਦੇ ਨਾਲ ਨਹੀਂ ਪਰਮਾਰਥ ਨਾਲ ਤਾਂ ਕਰਨੀ ਸੰਬੰਧ ਖਾਂਦੀ ਆ ਕਰਨੀ ਹੈ ਜਿਹੜੀ ਘਰ ਉਹ ਆ ਗਏ ਜਦ ਭੋਰਾ ਹੋਣੇ ਨੂੰ ਅਜੇ 2 ਸਾਲ ਹੋਏ ਸੀ ਸਾਰੇ ਆ ਡੇਰਾ ਬਣੇ ਤੇ ਮੈਨੂੰ ਸੱਦਿਆ ਮਹਾਰਾਜ ਜੀ ਕਹਿੰਦੇ ਮਹਾਂਪੁਰਸ਼ ਆਏ ਹੋਏ ਨੇ ਉਹ ਆਉਣਗੇ ਇਸ ਤਰ੍ਹਾਂ ਦੇ ਤੁਸੀਂ ਨਾਲ ਲਿਆਓ ਸਤਿਗੁਰ ਜੀ ਪਬਲੇ ਪਾਸੇ ਕੁੱਤੀਆਂ ਹੁੰਦੀਆਂ ਵੀ ਹੈਗਾ ਇੱਧਰ ਤਾਂ ਵਸਾਈ ਨਹੀਂ ਸੀ ਤੇ ਫਿਰ ਕਹਿਣ ਲੱਗੇ ਜਦ ਮਹਾਰਾਜ ਨੇ ਕਿਹਾ ਫਿਰ ਮੈਂ ਆਇਆ ਮਹਾਂ ਮਹਾਰਾਜ ਜੀ ਆ ਜਾਓ ਬਾਬਾ ਸੁੱਚਾ ਸੁ ਬੈਠਾ ਨਾ ਕੋਈ ਦਰੀ ਨਾ ਕੋਈ ਹੋਰ ਲੀਲਾ ਤੇ ਬੱਬੜ ਦਾ ਮੰਜਾ ਫਟਕੜੀਆਂ ਇਕੱਠਾ ਉਹਦੇ ਤੇ ਬੈਠੇ ਨੇ ਉਹ ਜਾਣਦੇ ਸੀ ਬਾਬਾ ਸੁੱਚਾ ਸਿੰਘ ਉਹ ਜਾਣਦੇ ਸੀ ਉੱਚੀ ਬਲਵਾਨ ਫਿਰ ਉਹ ਕਹਿਣ ਲੱਗੇ ਬਾਬਾ ਜੀ ਔਰ ਸੰਤਾਂ ਦੇ ਦਰਸ਼ਨ ਕਰਨ ਜਾਣਾ ਤੁਸੀਂ ਵੀ ਆ ਜਾਓ ਸਿੱਧੇ ਸਾਧੇ ਸੀ ਬਾਬਾ ਸੁੱਚਾ ਸਿੰਘ ਕਹਿੰਦਾ ਚੰਗਾ ਚਲੋ ਜੀ ਮੈਂ ਵੀ ਈਸ਼ਰ ਸਿੰਘ ਦੇ ਦਰਸ਼ਨ ਕਰ ਆਊਂਗਾ ਈਸ਼ਰ ਸਿੰਘ ਦੇ ਨਾਲ ਤੁਰਦਾ ਬਾਬਾ ਸੁੱਚਾ ਸਿੰਘ ਘਰ ਦੀਵਾਰੇ ਦੇ ਵਿੱਚ ਚੜ ਕੇ ਸੰਤ ਮਹਾਰਾਜ ਨੇ ਥੱਲੇ ਕੁੰਡਾ ਲਾ ਲਏ ਪੌੜੀਆਂ ਨੂੰ ਮੈਂ ਕੁੰਡਾ ਲਾਇਆ ਮਹਾਰਾਜ ਜੀ ਉੱਠ ਕੇ ਖੜੇ ਹੋ ਗਏ ਬਜੰਤ ਸੀ ਨਾ ਬਾਬਾ ਜਵਾਲਾ ਸਿੰਘ ਮਹਾਰਾਜ ਕਹਿੰਦੇ ਜੀ ਸੱਜੇ ਪਾਸੇ ਬੈਠੋ ਉਹ ਕਹਿੰਦੇ ਮਹਾਰਾਜ ਸਾਡਾ ਤਾਂ ਸੱਜੇ ਪਾਸੇ ਬੈਠਣ ਦਾ ਹੱਕ ਨਹੀਂ ਹੈ ਜਿਹੜੀ ਚਾਗਤ ਹੈ ਨਾ ਬਾਬਾ ਕਰਮ ਸਿੰਘ ਮਹਾਰਾਜ ਦੇ ਤਾਂ ਤੁਹਾਡੇ ਤੁਹਾਡਾ ਹੱਕ ਹੈ ਕਹਿੰਦੇ ਜੇ ਤੁਸੀਂ ਬਜ਼ੁਰਗੋ ਬੈਠ ਜਾਓ ਕਹਿੰਦੇ ਨਹੀਂ ਸਾਡਾ ਹੱਕ ਨਹੀਂ ਹਾਂ ਜੇ ਤੁਸੀਂ ਸਾਨੂੰ ਹੁਕਮ ਕਰਦੇ ਹੋ ਨਾ ਪਰ ਸਾਡਾ ਹੱਕ ਨਹੀਂ ਹੈ ਤੁਹਾਡੇ ਸੱਜੇ ਪਾਸੇ ਬੈਠਣ ਤਾਂ ਤਾਂ ਅਸੀਂ ਬਹਿ ਜਾਂਦੇ ਹਾਂ ਘਰ ਬੈਠੇ ਬੈਠਿਆਂ ਤੋਂ ਫਿਰ ਆਪਣੇ ਮਹਾਰਾਜ ਜੀ ਨੇ ਬਚਨ ਛੇੜਿਆ ਮੈਂ ਗੋਲੇ ਬੈਠਾ ਜੀ ਕਹਿੰਦੇ ਬਾਬਾ ਜੀ ਇਹਨੂੰ ਦੱਸੋ ਸਿੱਖ ਦੇ ਵਿੱਚ ਸ਼ਰਧੀ ਕਿੱਥੇ ਹੁੰਦੀ ਹੈ ਤੇ ਜਿਹੜਾ ਸਿੱਖ ਹੈ ਨਾ ਜਾਂ ਜਗਿਆਸੂ ਹੈ ਇਸ ਦੇ ਮਨ ਦੇ ਵਿੱਚ ਸ਼ਕਤੀ ਕਿੱਥੇ ਹੁੰਦੀ ਹੈ ਕਿੱਥੇ ਜਾਂਦੇ ਹੁੰਦੀ ਹੈ ਮਨ ਚ ਸ਼ਕਤੀ ਤੇ ਬਾਬਾ ਜਵਾਲਾ ਸਿੰਘ ਬੋਲਿਆ ਫਿਰ ਕਹਿੰਦਾ ਮਹਾਰਾਜ ਜੀ ਸ਼ਕਤੀ ਤਾਂ ਹੋ ਰਹੀ ਹੈ ਕਹਿੰਦੇ ਸ਼ਕਤੀ ਤਾਂ ਹੋ ਰਹੀ ਹੈ ਗੁਰੂ ਸਾਹਿਬ ਨੇ ਲਿਖਿਆ ਨਾ ਸੁਖਨੀ ਸਾਹਿਬ ਦੇ ਵਿੱਚ ਪ੍ਰਭ ਕਹਿ ਸਿਮਰ ਰਿਤ ਸਿੱਧ ਨਾ ਲਿਤ ਲਿਖਿਆ ਕਿ ਨਹੀਂ? ਫਿਰ ਆਪਣੇ ਮਹਾਰਾਜ ਕਹਿੰਦੇ ਠੀਕ ਹੈ, ਇਹ ਦੱਸੋ ਫਿਰ ਕਿੱਥੇ ਕ ਹੈ। ਹੁਣ ਦੱਸਣ ਵਾਲੇ ਨੂੰ ਵੀ ਪਤਾ, ਜਿਹੜਾ ਪੁੱਛਦਾ ਉਹਨੂੰ ਵੀ ਪਤਾ ਵੀ ਕਿੱਥੇ ਸ਼ਬਦ ਹੈ। ਇਹਨੂੰ ਪਤਾ ਹੀ ਉਹ ਕੀ ਪਿੱਛੇ ਜਾ ਕਿੱਥੇ ਸ਼ਬਦ ਹੈ। ਐਵੇਂ ਪਾਣੀ ਚ ਵਧਾਣੀ ਹੈ, ਸਾਰੀ ਦੁਨੀਆਂ ਪਾਣੀ ਫਿਰਦੀ ਹੈ, ਪਾਣੀ ਚੋਂ ਵੀ ਕਦੇ ਮੱਖਣੀ ਨਿਕਲੀ ਹੈ? ਮੱਖਣੀ ਦਾ ਦੁੱਧ ਚੋਂ ਨਿਕਲੇਗੀ? ਜਿਹੜਾ ਸੂਰਾ ਉਸ ਵਾਲਾ ਜਾ ਰਹੇ ਇਤਿਹਾਸ ਕਰੇਗਾ ਤਦ ਜਾ ਕੇ ਦੱਸਣਾ ਕੁਛ ਬਣੇਗਾ, ਵਰਨਾ ਨਹੀਂ ਬਣਨਾ। ਜਵਾਲਾ ਸੂ ਕਹਿਣਾ ਮਹਾਰਾਜ ਜੀ ਸ਼ਕਤੀ ਦੱਸਾਂ ਕਿੱਥੇ ਹੈ? ਕਹਿੰਦੇ ਦੱਸੋ ਜੀ। ਕਹਿੰਦੇ ਜਦ ਜਗਿਆਸੂ ਦਾ ਜਿਹੜਾ ਮਨ ਹੈ ਨਾ, ਮਨ ਸਾਰਿਆਂ ਲਈ, ਜਦ ਨਾਮ ਰੂਪ ਤੋਂ ਉੱਚਾ ਉੱਠ ਖੜੇਗਾ, ਨਾਮ ਰੂਪ ਤੋਂ ਉੱਥੇ ਕਹਿੰਦੇ ਫਿਰ ਇਹਦੀ ਸ਼ਕਤੀ ਹੋ ਜੀ। ਦੇਖ ਲਓ ਆਪਣਾ ਜਿਹੜਾ ਮਨ ਹੈ ਨਾਮ ਰੂਪ ਨੂੰ ਨਹੀਂ ਛੱਡਦਾ, ਜਿੰਦਾ ਨਾਮ ਰੂਪ ਨੂੰ ਛੱਡ ਗਿਆ ਸ਼ਕਤੀ ਪੈਦਾ ਹੋ ਜਾਏਗੀ। ਗੁਰੂ ਸਾਹਿਬ ਨੇ ਜਾਹਰ ਕਰਿਆ ਪਰਮਕੇਸ਼ਰ ਸਿੱਧ ਨੌ ਨਿਧ, ਇਹ ਨਾਮ ਰੂਪ ਨੂੰ ਕਿਵੇਂ ਛੱਡੇਗਾ ਮਨ ਜਿਹੜਾ, ਜਦ ਇਹ ਨਾਮ ਨਾਲ ਜੁੜੇਗਾ। ਨਾਮ ਨੇ ਇਸੇ ਮਨ ਨੂੰ ਨਾਮ ਰੂਪ ਤੋਂ ਅੱਗੇ ਲਿਜਾਣਾ। ਕਈਦਾ ਨਾਮ ਰੂਪ ਦੇ ਵਿੱਚ ਹੀ ਭਜਨ ਕਰਦੇ ਨੇ, ਉੱਥੇ ਜਾਗਦੇ ਫਿਰਦੇ ਨੇ, ਸ਼ਕਤੀ ਹੁੰਦੀ ਹੈ। ਔਰ ਇਸ ਤਰ੍ਹਾਂ ਦੱਸਿਆ ਵੀ ਜਿਹੜੇ ਮਹਾਂਪੁਰਸ਼ ਨੇ ਨਾ, ਉਹਨਾਂ ਲਈ ਮੈਨੂੰ ਵੇਦ ਨਹੀਂ ਜਾਣ ਸਕਦੇ, ਜਿਹਨਾਂ ਦੀ ਯਾਦ ਚ ਆਪਾਂ ਬੈਠੇ ਬੜੋ ਬਰੇ। ਬੈਠੇ ਕਹਿੰਦੇ ਸਾਡਾ ਗ੍ਰੰਥ ਲਿਖਦੇ ਨੇ, ਮਗਾ ਹਾਂ ਜੀ ਲਿਖਦੇ ਨੇ ਮੂਹਰ ਚੰਗਾ ਨਹੀਂ ਲਿਖਦਾ ਕਹਿੰਦੇ ਠੀਕ ਆ ਸਾਡੀ ਬਾਹਰ ਕਿਰਿਆ ਤਾਂ ਲਿਖ ਲਓਗੇ ਤੁਸੀਂ ਤੇ ਸਾਡੀ ਤਰੀਬ ਵਾਸਤਾ ਉਸਨੂੰ ਕੌਣ ਲਿਖੂਗਾ ਤੇ ਫਿਰ ਫੇਰ ਕਿੱਥੇ ਜਾਣਾ ਔਰ ਇਸ ਤਰ੍ਹਾਂ ਦੱਸਿਆ ਵੀ ਮਹਾਂਪੁਰਸ਼ਾਂ ਦੀ ਜਿਹੜੀ ਮਹਿਮਾ ਨਾ ਉਹਨਾਂ ਨੂੰ ਤਾਂ ਵੇਦ ਵੀ ਕਾਸਰਾ ਜਾਣ ਹੀ ਨਹੀਂ ਸਕਦਾ ਬਸ ਸਿੱਖਾਂ ਨੇ ਵੀ ਜਾਣ ਸਕਦਾ ਜਿਹੜੇ ਬ੍ਰਹਮ ਗਿਆਨੀ ਔਰ ਆਪਣੇ ਸੰਪਰਦਾ ਦੇ ਵਿੱਚ ਤਾਂ ਬਹੁਤ ਪਹਿਲਾਂ ਤੋਂ ਹੀ ਲਾ ਕੇ ਬਹੁਤ ਵੱਡੇ ਮਹਾਂਪੁਰਸ਼ ਗੁਰਸਿੱਖ ਹੋਏ ਨੇ ਜਿਵੇਂ ਬਾਬਾ ਵੀਰ ਸਿੰਘ ਮਹਾਰਾਜ ਜੀ ਨਰੰਗਾਬਾਦ ਵਾਲੇ ਜਿਹੜੀਆਂ ਬਾਣੀ ਦੇ ਵਿੱਚ ਲਿਖੀਆਂ ਨੇ ਨਾ ਪੰਗਤੀਆਂ ਸਾਰੀਆਂ ਸੰਪਰਦਾ ਦੇ ਮੁਖੀਆਂ ਤੇ ਘੜਦੀਆਂ ਸੀ ਜੋ ਬਾਣੀ ਕਹਿੰਦੀਆਂ ਉਹਨਾਂ ਦੇ ਵਿੱਚ ਘੜਦੀਆਂ ਸੀ ਸਾਰੀਆਂ ਦੀਆਂ ਜਿਵੇਂ ਦੱਸਿਆ ਨਾ ਤੈਸਾ ਅੰਮ੍ਰਿਤ ਤੈਸੀ ਵਿਖ ਖਾਟੀ ਔਰ ਬਾਬਾ ਨਰਿੰਦਰਾਬਾਦ ਵਾਲੇ ਬਾਬਾ ਵੀਰ ਸਿੰਘ ਮਹਾਰਾਜ ਦੀਵਾਲੀ ਮੌਜ ਦੇ ਵਿੱਚ ਫਿਰਦੇ ਹੁੰਦੇ ਸਨ ਮੌਜ ਹੁੰਦੀ ਆ ਮਹਾਤਮਾ ਦੀ ਕੌੜੀ ਤੇ ਫਿਰਦੇ ਫਿਰਦੇ ਹੁੰਦੇ ਚਲੇ ਗਏ ਕਰਨਾਲ ਦੇ ਇਲਾਕੇ ਦੇ ਵਿੱਚ ਉੱਥੇ ਕੌੜੀ ਬਾਰਬੰਦ ਕੇਂਦਰ ਚਲੇ ਗਏ ਧਰਮਸ਼ਾਲਾ ਦੇ ਵਿੱਚ ਜਾਂ ਗੁਰਦੁਆਰੇ 'ਚ ਇੱਕ ਨਿੱਕਾ ਪਾਠ ਕਰਦਾ ਜਸਵੰਤ ਸਿੰਘ ਉਹਦਾ ਨਾਮ ਹੈ ਜੋ ਪਾਠ ਕਰਦਾ ਬਾਬਾ ਵੀਰ ਸਿੰਘ ਮਹਾਰਾਜ ਜੀ ਸਮਾਧੀ ਲਾ ਕੇ ਬਹਿ ਗਏ ਸਮਾਧੀ ਗੱਲ ਲੱਗਦੀ ਰਹਿੰਦੀ ਹੈ ਜਦ ਵੀ ਸੁਰਤ ਹੈ ਨਾ ਜਿਹੜੀ ਸਮਸ਼ਟੀ ਵਿਅਸ਼ਟੀ ਸੂਲ ਸੂਖਮ ਕਾਰਨ ਪ੍ਰਪੰਚ ਨਾਮ ਰੂਪ ਜਾਂ ਸੁਰਤ ਛੱਡ ਦੇ ਨਾਮ ਨਾਲ ਜੁੜ ਕੇ ਫਿਰ ਕਹਿੰਦੇ ਜੀ ਸਮਾਧੀ ਲੱਗ ਜਾਂਦੀ ਸੁਣਦਾ ਸਭ ਕੁਛ ਸੁਣਦਾ ਉਹਨੂੰ ਆਪਣੇ ਸਰੀਰ ਦਾ ਪਤਾ ਨਹੀਂ ਹੁੰਦਾ ਇਹਨੂੰ ਸ਼ਬਦ ਰੂਪ ਸਾ ਵਿਕਲਪ ਸਮਾਧੀ ਕਹਿੰਦੇ ਨੇ ਤਿੰਨ ਹੋਰ ਨੇ ਜਗ ਔਰ ਇਸ ਤਰ੍ਹਾਂ ਦੇ ਨਾਲ ਸਮਾਧੀ ਲਾ ਕੇ ਬੈਠਦੇ ਕੋਈ ਪਤਾ ਨਹੀਂ ਸਰੀਰ ਦਾ ਜਿੰਨੇ ਉਹਨਾਂ ਦਾ ਨਿਤਨੇਮ ਸੀ ਉਹ ਨਿਕਲਿਆ ਪਾਠ ਕਰਕੇ ਰੁਮਾਲਾ ਪਾ ਕੇ ਜਾਂ ਚੱਕਿਆ ਮੂਹਰੇ ਨੂੰ ਮਹਾਤਮਾ ਬੈਠੇ ਲਿਬਾਸ ਤਾਂ ਪਛਾਣਿਆ ਜਾਂਦਾ ਨਾ ਮਹਾਤਮਾ ਦਾ ਨਮਸਕਾਰ ਕਰੀ ਕਹਿੰਦੇ ਉਹ ਭਾਵ ਮਹਾਂਪੁਰਸ਼ਾਂ ਦੇ ਦਰਸ਼ਨ ਹੋਏ ਆਓ ਗਰੀਬ ਦੀ ਗੁੱਡੀ ਚ ਚੱਲ ਪਾਓ ਕਹਿੰਦੇ ਚੱਲ ਭਾਈ ਚਲੇ ਗਏ ਘੋੜੀ ਚਵੇਲੇ ਜਵਾਨ ਦਿੱਤੀ ਅਜੇ ਵੀ ਹੈ ਕਿਹੜਾ ਪਿੰਡ ਦੇ ਵਿੱਚ ਉਹਨਾਂ ਨੇ ਬਾਹਰੋਂ ਕੋਠੀਆਂ ਚੌਥੀ ਪੀੜੀ ਆ ਉਹਨਾਂ ਦੀਆਂ ਅਸੀਂ ਆ ਬਣ ਕੁੜੀਆਂ ਨੇ ਇੱਥੇ ਇਹਨਾਂ ਦੀਆਂ ਮੋਣ ਕੁੜੀਆਂ ਸਰਦਾਰਾਂ ਦੇ ਉੱਥੇ ਚਲੇ ਗਏ ਮਹਾਰਾਜ ਛੋਟੇ ਵੀ ਨਾਲ ਹੁੰਦੇ ਸੀ ਤਾਂ ਉੱਥੇ ਫਿਰ ਮੈਂ ਬਾਬਾ ਖਰਾਜ ਸਿੰਘ ਮਹਾਰਾਜ ਦੇ ਬਾਰੇ ਕੋਈ ਬਚਨ ਕਰਦਾ ਸੀ ਬੈਠਾ ਉੱਥੇ ਭੁੱਪੀ ਰੋਣ ਲੱਗ ਗਈ ਕੁੜੀ ਕਹਿੰਦੀ ਮਹਾਰਾਜ ਜੀ ਦੀਆਂ ਤੁਸੀਂ ਗੱਲਾਂ ਕਰਦੇ ਉਹਦਾ ਸਾਡੇ ਪਿੰਡ ਦਾ ਸੀਗਾ ਮਗਾ ਮਾਤਾ ਕਿਸ ਤਰ੍ਹਾਂ ਦੇ ਸੀ ਉਹ ਤਾਂ ਆਪਦੀ ਸਰਦਾਰ ਸੀਗੇ ਬੜਾ ਮੋਟਾ ਕੋਈ ਹਜੂਗਾ ਕਹਿੰਦੇ ਪਿੱਛੇ ਪਿੰਡ ਦੇ ਵਿੱਚ ਕਿਲਾ ਉਹਨਾਂ ਦਾ ਹੁਣ ਉਹਨਾਂ ਦੀਆਂ ਬਾਹਰ ਕੋਠੀਆਂ ਪਾਈਆਂ ਹੋਈਆਂ ਮਰਬਿਆਂ ਦੇ ਵਿੱਚ ਔਰ ਇਸ ਤਰ੍ਹਾਂ ਦੇ ਨਾਲ ਫਿਰ ਮਹਾਰਾਜ ਜੀ ਕੋਲ ਚਲੇ ਤੇ ਉਸ ਨੂੰ ਕਹਿੰਦੇ ਤੂੰ ਉਪਾਸ਼ਨਾ ਦੇ ਦਰਜੇ ਵਿੱਚ ਆ ਜਾ ਉਪਾਸ਼ਨਾ ਚ ਲਿਖਦਾ ਸੇਵਾ ਇੱਕ ਉਪਾਸ਼ਨਾ ਫਿਰ ਅੱਗੇ ਕਹਿੰਦੇ ਕਿਰਪਾ ਕਰੋ ਮਹਾਰਾਜ ਜੀ ਤੇ ਸਾਸ ਗ੍ਰਾਸ ਉਹਨਾਂ ਨੂੰ ਦੱਸਦਾ ਕਿ ਨਹੀਂ ਉਹ ਭਜਨ ਕਰਿਆ ਕਰੋ ਸਾਹ ਨਾਲ ਮਿਲਾ ਕੇ ਗੱਲ ਇੱਕ ਯਾਦ ਰੱਖਿਓ ਉੱਥੇ ਨੰਦਾ ਬਾਤ ਪਹੁੰਚਿਓ ਜੇ ਨਾ ਪਹੁੰਚੇ ਸਿਰਫ ਅੜਕੇ ਮੰਗਾ ਦਾਂਗੇ ਬਚਨ ਤਾਂ ਕਰਤਾ ਵੀਰ ਸਿੰਘ ਮਹਾਰਾਜ ਜੀ ਦੇ ਪਰ ਉਹਨਾਂ ਨੇ ਗੌਲਿਆ ਨਾ ਉਹ ਫਿਰ ਦਸ ਬਾਤਾਂ ਵੱਲ ਕੇ ਥਾਣੇਦਾਰ ਹੋ ਗਏ ਠੀਕ ਹੈ ਬਚਨ ਵੱਧ ਗਈ ਆ ਅੱਗੇ ਲੋਕ ਬਹੁਤ ਜ਼ਿਆਦਾ ਚੰਗੇ ਹੁੰਦੇ ਸੀ ਬਹੁਤ ਤਾਂ ਫਿਰ ਉਹ ਭੁੱਲ ਗਏ ਬਚਨ ਭੁੱਲ ਗਏ ਬਾਬਿਆਂ ਦਾ ਫਿਰ ਸਿਰ ਦੰਦ ਫੈਲ ਗਿਆ ਉਹਨਾਂ ਨੇ ਹੌਲੀ 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 ਫਿਰ ਜਦ ਉਹਨਾਂ ਨੂੰ ਪਤਾ ਲੱਗਿਆ ਵੀ ਇਹਦਾ ਬਾਬਿਆਂ ਦਾ ਬਚਨ ਹੈ ਤਾਂ ਨਰੰਗਾਬਾਦ ਆ ਗਏ ਦੋ ਬੱਚੇ ਵੀ ਹੋ ਗਏ ਜਦ ਅੱਧ ਚ ਆਇਆ ਤਾਂ ਸਿਰ ਅੜ ਗਿਆ ਕਹਿੰਦੇ ਗੱਲਾਂ ਉਹਨਾਂ ਨੇ ਤੇ ਜਦ ਆ ਕੇ ਨਮਸਕਾਰ ਕਰੀ ਕੁਰਸੀ ਤੇ ਬੈਠੇ ਜੀ ਸਾਰਾ ਹੀ ਸਿਰ ਅੜ ਗਿਆ ਕਹਿੰਦੇ ਕਿਉਂ ਨੇ ਕਿਹਾ ਸਿਰ ਫੜ ਕੇ ਹੀ ਮੰਗਾਉਣਾ ਪਿਆ ਨਾ ਤੈਨੂੰ ਤੂੰ ਆਪਣੇ ਆਪ ਤਾਂ ਨਹੀਂ ਆਇਆ ਔਰ ਇਸੇ ਤਰ੍ਹਾਂ ਰੇਲੀ ਸਾਹਿਬ ਵਾਲੇ ਮਹਾਰਾਜ ਜੀ ਜਾਂ ਸੰਗਤ ਦੇ ਵਿੱਚ ਬੈਠਦੇ ਸੀਗੇ ਕਹਿੰਦੇ ਵੀ ਜਿਹਨੇ ਸਭ ਤੋਂ ਵਸਤੂ ਲੈਣੀ ਆ ਉਹ ਪਟਿਆਲੇ ਪੜਦਾ ਕਹਿੰਦੇ ਪਟਿਆਲੇ ਪੜਦਾ ਉਸਨੇ ਆ ਕੇ ਲੈਣੀ ਜਿਹੜੀ ਸਾਡੇ ਕੋਲ ਵਸਤੂ ਹੈ ਉਹ ਇਸ ਤਰ੍ਹਾਂ ਮਹਾਂਪੁਰਸ਼ ਸਭ ਕੁਛ ਪਹਿਲਾਂ ਹੀ ਜਾਣਦੇ ਨੇ ਮਿੱਤਰ ਕਾਹਦੀ ਗਏ ਪੈਸੇ ਵਜਾ ਪਤਾ ਹੀ ਨਹੀਂ ਹੈ ਵਾਲੇ ਨੂੰ ਕਹਿੰਦੇ ਭਗਵਾਨ ਨੇ ਜਾ ਸ੍ਰਿਸ਼ਟਾ ਜਿੱਥੇ ਆਉਣਾ ਸੀ ਆਵੇ ਮੈਂ ਸੇਵਾ ਤੇ ਭਜਨ ਸ਼ੁਰੂ ਕਰ ਦਿੱਤਾ, ਗੁਰੂ ਕੋ ਮਸਤ ਬਿਰਤੀ ਹੋ ਗਈ, ਚੜ ਗਈ ਸੁਰਤ। ਜੇ ਹੋਰ ਤਾਂ ਕੋਈ ਇੱਛਾ ਨਹੀਂ ਨਾ, ਇੱਛਾ ਹੀ ਨਹੀਂ ਆਪਾਂ ਨੂੰ ਉੱਥੇ ਜਾਣ ਦੇ, ਬਸ ਰੋਕ ਲੈਂਦੇ ਹੋ, ਰਾਹ ਖਾਲੀ ਨਹੀਂ ਹੈ, ਰਾਹ ਖਾਲੀ ਨਹੀਂ, ਕਿੱਥੋਂ ਦੀ ਤੁਰੀ। ਉਹ ਇਸ ਤਰ੍ਹਾਂ ਮਸਤ ਵਕੀਰ ਬਣਦੇ, ਮਸਤ ਪਿੱਛੇ ਨੂੰ ਕੇ ਸਿੱਟ ਕੇ ਪਾਤਸ਼ਾਹ ਪਾ ਕੇ ਚਾਦਰ ਜੀ ਰੱਖਦੇ ਨੇ। ਬਾਬਾ ਵੀਰ ਸਿੰਘ ਮਹਾਰਾਜ ਨੂੰ ਕਹਿੰਦੇ, ਮਹਾਰਾਜ ਜੀ ਅਸੀਂ ਥਾਣੀ ਇਲਾਕੇ ਫਿਰ ਆਈਏ। ਕਹਿੰਦੇ ਠੀਕ ਹੈ, ਚਲੇ ਜਾ, ਪਰ ਇਹਦਾ ਖਿਆਲ ਰੱਖਿਓ ਬਹੁਤ। ਗ੍ਰਸੀ ਜਿਹੜੀ ਹੁੰਦੀ ਹੈ ਪ੍ਰਭਾਵ ਪਾ ਲੈਂਦੇ, ਜਿਹੜੇ ਆਪਣੇ ਲੋਕਾਂ ਦੇ ਅੰਗਰੇਜ਼ ਪਾ ਲੈਂਦੇ ਨੇ। ਬੜੇ ਬੜੇ ਕਹਿੰਦੇ ਕਹਾਉਂਦੇ ਇੱਥੋਂ ਜਾਂਦੇ ਨੇ ਸਿੱਖ ਨੇ, ਜਿਹੜਾ ਆਪਣੇ ਜਠਾ ਜੂਨ ਕਰਨ ਕਰ ਦਿੰਦੇ ਨੇ, ਉਹਦੇ ਬਹੁਤ ਗ੍ਰਸੀ ਹੁੰਦੀ ਹੈ। ਜਿਵੇਂ ਆਪਾਂ ਨੂੰ ਦੇਖ ਕੇ ਤੇ ਸਿੱਖ ਬਣ ਜਾਂਦੇ, ਕਹਿੰਦੇ ਆਪਦੀ ਕਿਰਪਾ ਦੁਆਰਾ ਮਹਾਰਾਜ। ਮਸੀਤ ਦੇ ਵਿੱਚ ਜਾ ਕੇ ਬੈਠ ਗਏ, ਮਸੀਤ ਦੇ ਵਿੱਚ ਉਵੇਂ ਜਿਹੇ ਮਸਾਨੇ ਨਾਲ ਹੋਰ ਗਏ। ਤਾਂ ਉਹ ਕਹਿੰਦੇ ਤੁਸੀਂ ਕੌਣ ਨੂੰ ਉਹਦਾ ਸਮਾਧੀ ਲਾ ਕੇ ਬੈਠੇ? ਉਹਦੇ ਨਾਲ ਸੀ ਸਾਥੀ, ਉਹ ਕਹਿੰਦੇ ਇਹ ਖੁਦਾ ਹੈ, ਖੁਦਾ ਸਾਰੀ ਮਸਜਿਦ। ਉਹਦੇ ਵਿੱਚ ਇੱਕ ਹਿੰਦੂ ਆਪਣੇ ਆਪ ਨੂੰ ਖੁਦਾ ਕਹਾਉਂਦਾ, ਖੁਦਾ ਕਿਤਨੀ ਤਾਕਤ ਹੈ। ਆਪਾਂ ਕਹਿੰਦਾ ਖਰਾਬ ਦਾ ਡਰਦੇ ਵੜਦੇ ਹੀ ਨਹੀਂ ਅੰਦਰ ਬੰਨ, ਉਦੋਂ ਜੀ ਉਹਨਾਂ ਨੇ ਧਾਕ ਲੱਗ ਗਈ। ਖੁਦਾ ਇਸਲਾਮ ਦੇ ਵਿੱਚ ਆਪਣੇ ਆਪ ਨੂੰ ਕਹਾਉਣਾ ਬਹੁਤ ਕਹਿੰਦੇ ਜ਼ੁਲਮ ਆ, ਦੇ ਬਹੁਤ ਜ਼ੁਲਮ। ਫਿਰ ਉਹਨੂੰ ਮਾਰਨ ਨੂੰ ਤਿਆਰ ਹੋਏ, ਇਹਨਾਂ ਨੂੰ ਮਾਰੇ ਦਈਏ। ਸਾਰੇ ਕੋਈ ਨਹੀਂ ਹੁੰਦੇ, ਕਿਸੇ ਨੇ ਜਾ ਕੇ ਰਾਤਾਂ ਨੂੰ ਆਪ ਨੂੰ ਯਾਦ ਆ ਰਿਹਾ ਹੋਣਾ ਵੀ ਉੱਥੇ ਇੱਕ ਸਾਧੂ ਹੈ, ਚਾਰ ਸਾਥੀ ਨੇ ਉਹਨੂੰ ਮਾਰਨ ਨੂੰ ਫਿਰਦੇ ਨੇ। ਉਹਨੇ ਘੋੜਿਆਂ ਵਾਲੀ ਪੁਲਿਸ ਦੀ ਉਹ ਆ ਗਏ, ਕਹਿੰਦੇ ਸਾਡੇ ਆਏ ਬਿਨਾਂ ਨੇ ਉਹਨਾਂ ਨੂੰ ਕੁਛ ਛੇੜਿਆ। ਕਹਿੰਦਾ ਰਾਜਾ ਆ ਗਿਆ, ਬੈਠ ਗਿਆ, ਸਮਾਧੀ ਲੱਗੀ ਜਾਂ ਬੈਠੇ ਨੇ, ਕੋਈ ਵੀ ਬੁਲਾਉਣੇ ਭੁੱਖੇ ਫਿਰਦੇ ਨੇ ਆਏ ਰਾਜ ਤੇ। ਆ ਕੇ ਰਾਜੇ ਨੇ ਚਰਨ ਫੜ ਲਏ, ਸੁਰਤ ਚੜੀ ਹੋਈ ਸੀ ਉੱਤੇ, ਤੇ ਚਰਨ ਫੜ ਲਏ ਫਿਰ ਸੁਰਤ ਲਾਹੀ ਉੱਤ। ਉਹ ਰਾਜਾ ਕਹਿੰਦਾ ਆਪ ਕੌਣ? ਕਹਿੰਦਾ ਮੈਂ ਖੁਦਾ ਹੂੰ, ਖੁਦਾ। ਰਾਜਾ ਹੈਰਾਨ ਹੋ ਗਿਆ, ਇਸਲਾਮ ਦਾ ਮੁਲਖ ਰਾਜ ਵੀ ਇਸਲਾਮ ਦਾ ਹੀ ਹੋ ਗਏ, ਇੱਕ ਹਿੰਦੂ ਆਪਣੇ ਆਪ ਨੂੰ ਖੁਦਾ ਕਹਿੰਦਾ। ਉਹਨਾਂ ਦੇ ਦਿਮਾਗ ਵੀ ਬੜੇ ਆਉਂਦੇ ਨੇ ਨਾ ਰਾਜਿਆਂ ਲੋਕਾਂ ਦੇ। ਕਹਿੰਦੇ ਤੂੰ ਖੁਦਾ ਹੈ? ਕਹਿੰਦਾ ਹਾਂ। ਜੇ ਤੂੰ ਖੁਦਾ ਹੈ ਤਾਂ ਫਿਰ ਸ਼ਕਤੀ ਦਿਖਾ, ਕੋਈ ਬੋਝ ਜਾ ਜਿਹਨੂੰ ਕਹਿੰਦੇ ਨੇ, ਬੋਝ ਜਾ। ਜਸਵੰਤ ਸਿੰਘ ਨਾਲ ਕਹਿੰਦਾ ਜੀ ਰੱਬ ਦਾ ਬੰਦਾ ਰੱਬ ਦੀ ਖਲਕਤ ਤੇ ਕਹਿਰ ਨਹੀਂ ਕਰਦਾ। ਕਹਿੰਦੇ ਇਹਨਾਂ ਨੂੰ ਮੰਨਣੇ ਨੀ ਕਾਜੀ ਮਿਲਣੇ। ਖਰ ਤੇਜ ਕੀ ਕਾਜੀ, ਉਸਨੇ ਸੋਟਾ ਚੱਕ ਲਿਆ ਵੀ ਇਹਨਾਂ ਦੇ ਸਿਰ ਚ ਮਾਰ ਗਿਆ। ਜਦ ਉਹਨੇ ਤਹਾਂ ਨੂੰ ਵਾਰਿਆ ਸੋਟਾ, ਜਸਵੰਤ ਸਿੰਘ ਨੇ ਉਧਰ ਨੂੰ ਕਰੀ ਨਿਗਾਹ, ਉਹ ਛੇ ਕਦਮ ਤੇ ਜਾ ਕੇ ਡਿੱਗਿਆ। ਬੰਦੇ ਦਾ ਕਾਜੀ ਉਹਨੂੰ ਚਿੰਬੜ ਗਏ ਤੇ ਬਾਕੀ ਫਿਰ ਰਾਜੇ ਦੇ ਚਰਨ ਫੜ ਗਏ। ਕਹਿੰਦਾ ਮਹਾਰਾਜ ਜੀ ਆਪ ਖੁਦਾ ਹੋ? ਕਦੇ ਤੈਨੂੰ ਦਿਸ਼ਾ ਨਹੀਂ ਅਜੇ? ਇਹਨਾਂ ਦਾ ਜਿਹੜਾ ਇਸਲਾਮ ਦੇ ਬੰਦੇ ਨੇ, ਇਹਨਾਂ ਦਾ ਇੱਥੇ ਜੋਰ ਹੈ। ਇਹ ਕਹਿੰਦੇ ਨੇ ਫਿਰ ਸਾਡੇ ਨਾਲ ਖਾਣਾ ਖਾ ਲਓ, ਬਸ। ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਨੂੰ ਕਹਿੰਦੇ ਤੁਸੀਂ ਸਾਰਿਆਂ ਦੇ ਵਿੱਚ ਰੱਬ ਮੰਨਦੇ ਹੋ, ਮਸੀਤ ਦੇ ਸਿੰਘ ਦੁਆਲੇ ਚ ਗੁਰਦੁਆਰੇ ਚ, ਫਿਰ ਤਾਂ ਫਿਰ ਸਾਡੇ ਨਾਲ ਨਮਾਜ਼ ਪੜ੍ਹ ਲਓ ਤੁਸੀਂ। ਮਹਾਰਾਜ ਕਹਿੰਦੇ ਪੜ੍ਹ ਲਓ, ਇਹਦਾ ਰੱਬ ਦੀ ਆਵਾਜ਼ ਤਾਂ ਹੈ, ਉਹ ਕਰਨੀ ਹੈ। ਉਹ ਇਸ ਤਰ੍ਹਾਂ ਦੇ ਨਾਲ ਕਹਿੰਦੇ ਫਿਰ ਮੋਝ ਜਾ ਦਿਖਾਓ। ਕਹਿੰਦੇ ਮੋਝ ਜਾ ਨਹੀਂ, ਕਹਿੰਦੇ ਫਿਰ ਸਾਡੇ ਦਾ ਖਾਣਾ ਖਾ ਲਓ। ਕਹਿੰਦੇ ਖਾ ਲਓ, ਸਾਨੂੰ ਕੀ ਹੈ? ਉਹਨਾਂ ਨੇ ਫਿਰ ਚਾਵਲ ਬਣਾਏ, ਚਾਵਲ ਅੱਛਾ ਪਲਾ ਜਿਹਾ ਹੁੰਦਾ, ਉਹ ਡੇਗਿਆਂ ਦੇ ਵਿੱਚ ਬਣਦਾ ਹੁੰਦਾ, ਆਪਣੇ ਰੋਜ਼ ਹੀ ਬਣਦੇ ਨੇ। ਉਹਦੀ ਵਜ੍ਹਾ ਤਾਂ ਹਫ਼ਤੇ ਬਾਅਦ ਬਣਦੇ ਸੀ ਨਾ, ਹੁਣ ਰੋਜ਼ ਹੀ ਤੜਾਂ ਲੱਗੀਆਂ ਪਈ ਜਾਂਦੇ ਨੇ ਲੰਗਰ ਤੜਾਂ, ਇੱਕ ਚਾਵਲ ਵੀ ਬਹੁਤੇ ਹੋ ਗਏ ਹੁਣ, ਕਿੱਥੇ ਰੱਖੇ ਇੰਨੇ ਚੌਲਾਂ? ਗੁਰੇ ਲੱਗੇ ਕਹਿੰਦੇ ਚੌਲਾਂ ਦੇ ਸੜਕਾਂ ਤੇ ਵੀ ਰੋਡੇ ਫਿਰਦੇ ਨੇ ਚੌਲ। ਔਰ ਇਸ ਤਰ੍ਹਾਂ ਦੇ ਨਾਲ ਸਾਰੀ ਬੈਠ ਕੇ ਪੰਗਤਾਂ ਲਾ ਲਈਆਂ। ਜਦ ਉਹ ਟੱਕੜ ਚੱਕੇ ਨਾ ਟੱਕੜ ਉੱਤੋਂ, ਤੇ ਸਾਰਿਆਂ ਚੌਲਾਂ ਦੇ ਸੂਰ ਬਣ ਗਏ, ਨਿੱਕੇ ਨਿੱਕੇ ਸੂਰ। ਉਹ ਕੁਰ ਕੁਰ ਕਰਦੇ ਹੁੰਦੇ ਨੇ, ਮੁਸਲਮਾਨ ਤਾਂ ਖੰਡਾ ਹੁੰਦੇ ਸਾਰੇ, ਤੇ ਸੂਰ ਨੂੰ ਮਾੜਾ ਮੰਨਦੇ ਨੇ, ਚੰਗਾ ਨਹੀਂ ਮੰਨਦੇ। ਤਾਂ ਫਿਰ ਉਹ ਨਵਾਬ ਕਹਿਣ ਲੱਗਾ ਤੁਸੀਂ ਤਾਂ ਕਹਿੰਦੇ ਸੀ ਸ਼ਕਤੀ ਨੀ ਦਿਖਾ ਲਈ, ਹੁਣ ਦਿਖਾ ਦਿੱਤੀ। ਕਹਿੰਦੇ ਨੀ ਅਸੀਂ ਸ਼ਕਤੀ ਨੀ ਦਿਖਾ ਲਈ, ਇਹ ਤਾਂ ਪਰਮੇਸ਼ੁਰ ਨੂੰ ਭਾਉਂਦੀ ਨੀ ਗੱਲ, ਕਿਸੇ ਦਾ ਕੋਈ ਧਰਮ ਭਗਤ ਕਰਨ ਕਰਨਾ ਚਾਹੇ ਤਾਂ ਫਿਰ ਪਰਮੇਸ਼ਰ ਨੂੰ ਤਾਂ ਭਾਉਂਦੀ ਨਹੀਂ ਗੱਲ ਹੈ। ਤੁਸੀਂ ਸਾਡਾ ਧਰਮ ਭੰਗ ਕਰਨਾ ਚਾਹਿਆ, ਪਰਮੇਸ਼ਰ ਨੂੰ ਇਹ ਭਾਈ ਨੀ, ਪਰਮੇਸ਼ਰ ਨੇ ਤੁਹਾਡਾ ਹੀ ਭੰਗ ਕਰਤਾ। ਉੱਥੋਂ ਦੇ ਫਿਰ ਬਾਬਾ ਜਸਵੰਤ ਸਿੰਘ ਦਾ ਨਾਮ ਖੁਦਾ ਸਿੰਘ ਪੈ ਗਿਆ ਸੀ ਗੁਰੂ। ਉਹ ਇਸ ਤਰ੍ਹਾਂ ਦੇ ਨਾਲ ਜੋ ਫਿਰ ਲਿਖਿਆ ਨਾ, ਪੈਸਾ ਸਵਰਨ ਤੈਸੀ ਉਸ ਮਾਟੀ, ਪੈਸਾ ਅੰਮ੍ਰਿਤ ਤੈਸੀ ਵਿਖ ਖਾਟੀ। ਉਹ ਇਹ ਜਿਹੜੇ ਮਹਾਂਪੁਰਸ਼ ਨੇ ਨਾ, ਉਹਨਾਂ ਦੀ ਮਹਿਮਾ ਕਹਿੰਦੇ ਦੇਣ ਨਹੀਂ ਜਾਣਦਾ। ਪੜੋ ਬਿਨਾਂ ਦੇਣ ਕੀ ਜ਼ਰੂਰਤ ਹੈ?
ਸੰਪਰਕ ਪੈਦਾ ਕਰੋ। ਇਹ ਜਿਹੜੀ ਤਾਰੀਖ ਹੈ 28 ਤਰੀਕ ਤੋਂ